And now, News Takeaway.
ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਵਾਸੂ ਕੁਮਾਰ ਦਾ ਆਪਾਂ ਸਵਾਗਤ ਕਰਦੇ ਹਾਂ। ਵਾਸੂ, ਗੁੱਡ ਮਾਰਨਿੰਗ, ਕੀ ਹਾਲ ਚਾਲ?
ਜਸਪ੍ਰੀਤ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਤਬੀਅਤ ਠੀਕ ਹੈ?
ਬੈਟਰ, ਬੈਟਰ ਦੈਨ ਯੈਸਟਰਡੇ, ਗੈਟਿੰਗ ਬੈਟਰ ਸਲੋਲੀ।
ਠੀਕ ਹੈ। ਤੁਹਾਡੇ ਵਾਸਤੇ ਮੈਸੇਜਸ ਆ ਰਹੇ ਨੇ, ਆਪਣੇ ਲਿਸਨਰਸ ਵੀ ਪੁੱਛ ਰਿਹਾ, ਕਹਿੰਦੇ ਕਿਹੜਾ ਦੇਸੀ ਨੁਸਖਾ ਟਰਾਈ ਕੀਤਾ ਹੁਣ?
ਯਾ, ਐਕਚੁਲੀ ਅਸੀਂ ਕੱਲ ਸ਼ਾਮ ਵਾਲੇ ਸ਼ੋਅ ਦੇ ਵਿੱਚ ਨਾ ਗੱਲ ਕਰ ਰਹੇ ਸੀ।
ਅੱਛਾ।
ਕਿ ਵੀ ਨੁਸਖੇ ਜੇ ਜ਼ੁਕਾਮ ਹੋ ਜਾਏ
ਤਾਂ
ਕੀ ਟਰਾਈ ਕਰੀਏ।
ਅੱਛਾ।
ਕਿਉਂਕਿ ਦਿਸ ਸੋ ਮੈਨੀ ਯੂ ਨੋ ਹੋਮ ਮੇਡ ਰੈਸਿਪੀ ਜਿਹੜੀਆਂ ਹੁੰਦੀਆਂ, ਤੇ ਬਹੁਤ ਸਾਰੇ ਲਿਸਨਰਸ ਨੇ ਆਪਣੇ ਆਪਣੇ ਸੁਝਾਅ ਦਿੱਤੇ।
ਅੱਛਾ।
ਤੇ ਮੈਂ ਓਨੈਸਟਲੀ ਕੁਝ ਵੀ ਟਰਾਈ ਨਹੀਂ ਕੀਤਾ। ਸੋ ਗਰਮ ਪਾਣੀ ਪੀਤਾ ਤੇ ਉਹਦੇ ਨਾਲ ਹੀ ਮੈਨੂੰ ਲੱਗ ਰਿਹਾ ਵੀ ਲੋਡ ਨਹੀਂ ਹੋਣ ਨਾ, ਕਿ ਗਲੇ 'ਚ ਦਰਦ ਨਹੀਂ ਹੈਗਾ ਹੁਣ। ਇਟਸ ਗੈਟਿੰਗ ਬੈਟਰ ਔਨ ਇਟਸ ਓਨ। ਫਿਰ ਐਵੇਂ ਕੋਈ ਚੀਜ਼ ਵਿੱਚ ਲਾ ਕੇ ਉਹਨੂੰ ਛੇੜਛਾੜ ਕਿਉਂ ਕਰਨੀ?
ਬਿਲਕੁਲ।
ਸੋ ਆਈ ਡਿਡ ਨਾਟ ਟਰਾਈ ਐਨੀਥਿੰਗ, ਗਰਮ ਪਾਣੀ ਪੀ ਜਾਣੇ ਉਹਨਾਂ ਨਾਲ ਇਟਸ ਗੈਟਿੰਗ ਬੈਟਰ।
ਠੀਕ ਹੈ। ਤੇ ਮੈਚ ਦੇਖ ਰਹੇ ਹੋ ਆਈਪੀਐਲ ਵਾਲੇ?
ਨਹੀਂ, ਨਾਟ ਐਟ ਆਲ।
ਅੱਛਾ।
ਆਈਪੀਐਲ ਯੂ ਨੋ ਟੂ ਮੱਚ ਕ੍ਰਿਕਟ ਹੋ ਗਈ ਹੁਣ। ਆਈ ਨੋ ਕਿ ਫਾਈਨਲ ਚੱਲ ਰਿਹਾ ਇਸ ਵੇਲੇ ਪੰਜਾਬ ਤੇ ਬੈਂਗਲੌਰ ਦਾ। ਸੋ ਆਰ ਸੀ ਬੀ ਤੇ ਪੰਜਾਬ ਕਿੰਗਸ, ਤੇ ਕੋਹਲੀ ਇਸ ਵੇਲੇ ਬੈਟਿੰਗ ਵਗੈਰਾ ਕਰ ਰਹੇ ਨੇ, ਬਟ ਕੋਈ ਇੰਟਰਸਟ ਨਹੀਂ ਹੈਗਾ। ਕੱਲ ਵੀ ਲਿਸਨਰਸ ਪੁੱਛ ਰਹੇ ਸੀ ਵੀ ਤੁਸੀਂ ਕੀ ਚਾਹੁੰਦੇ ਹੋ, ਵੀ ਪੰਜਾਬ ਜਿੱਤੇ ਕਿ ਵਿਰਾਟ ਕੋਹਲੀ ਦੀ ਟੀਮ ਜਿੱਤੇ, ਕਿਉਂਕਿ ਵਿਰਾਟ ਕੋਹਲੀ ਦੇ ਵੀ ਸਾਰੇ ਫੈਨ ਨੇ ਤੇ ਪੰਜਾਬ ਆਫਕੋਰਸ ਸਾਰੇ ਚਾਹੁੰਦੇ ਵੀ ਪੰਜਾਬ
ਜਿੱਤੇ।
ਮੇਰਾ ਇਹਨੂੰ ਲੈ ਕੇ ਕੋਈ ਓਪੀਨੀਅਨ ਹੈ ਹੀ ਨਹੀਂ। ਸੋ ਕਿਉਂਕਿ ਕੋਈ ਇੰਟਰਸਟ ਹੀ ਨਹੀਂ, ਆਈ ਪੀ ਐਲ ਮੈਂ ਫੋਲੋ ਹੀ ਨਹੀਂ ਕੀਤੀ। ਇਟਸ ਵੈਰੀ ਡਿਫੀਕਲਟ ਟੂ ਯੂ ਨੋ ਇਨਵੈਸਟ ਯੂਰ ਇਮੋਸ਼ਨਸ ਇਨ ਅ ਟੀਮ ਜਿਹਦਾ ਪਤਾ ਵੀ ਅਗਲੇ ਸਾਲ ਸਾਰੇ ਪਲੇਅਰ ਬਦਲ ਜਾਣੇ, ਅਗਲੇ ਸਾਲ ਕੈਪਟਨ ਹੀ ਬਦਲ ਜਾਣਾ। ਪੰਜਾਬ ਦੀ ਟੀਮ ਆ, ਪੰਜਾਬ ਦੇ ਪਲੇਅਰ ਬੜੇ ਥੋੜੇ ਨੇ ਉਹਦੇ, ਬਾਕੀ ਕੈਪਟਨ ਹੀ ਬਾਹਰ ਲੈਣੇ। ਸੋ ਉਹ ਪਤਾ ਨਹੀਂ, ਇਟਸ ਹਾਰਡ ਫੋਰ ਮੀ ਟੂ ਰਿਲੇਟ ਟੂ ਐਨੀ ਟੀਮ ਇਨ ਐਨੀ ਲੀਗ, ਕਿਉਂਕਿ ਪਲੇਅਰ ਬਦਲ ਜਾਂਦੇ ਆ। ਹੁਣ ਨੈਸ਼ਨਲ ਟੀਮ ਹੋਵੇ, ਤੁਹਾਨੂੰ ਪਤਾ ਕਿ ਸਾਰੇ ਇੰਡੀਆ ਦੇ ਖਿਡਾਰੀ ਨੇ, ਸਾਰੇ ਕੈਨੇਡਾ ਦੇ ਖਿਡਾਰੀ ਨੇ, ਯੂ ਨੋ
ਉਹਦੇ ਤੁਸੀਂ ਇਨਵੈਸਟਡ ਹੋ ਸਕਦੇ
ਹੋ। ਇਟਸ ਟੂ ਮੱਚ ਕ੍ਰਿਕਟ ਹੈਪਨਿੰਗ, ਯੂ ਨੋ ਆਈ ਐਮ ਨਾਟ ਇਨਵੈਸਟਡ। ਆਈ ਨੋ ਬਹੁਤ ਸਾਰੇ ਲੋਕ
ਕ੍ਰਿਕਟ ਦੇ ਫੈਨ ਨੇ, ਤੇ ਉਹਨਾਂ ਵੱਲੋਂ ਬਹੁਤ ਵਾਰੀ ਮੈਸੇਜਸ ਵਗੈਰਾ ਵੀ ਭੇਜਦੇ ਰਹਿੰਦੇ ਨੇ ਵੀ ਐਂ ਹੋ ਗਿਆ, ਐਂ ਹੋ ਗਿਆ। ਓਕੇ, ਸੋ ਤੁਹਾਡੇ ਵਾਸਤੇ ਬਹੁਤ ਸਾਰੇ ਮੈਸੇਜਸ ਆ ਰਹੇ ਨੇ। ਵਾਸੂ, ਗੈਟ ਵੈਲ ਸੂਨ ਵਾਲਾ ਮੈਸੇਜ ਆਇਆ ਤੁਹਾਡੇ ਵਾਸਤੇ। ਓਕੇ,
ਯਾ ਮੈਂ ਦੇਖ ਰਿਹਾ, ਕਹਿੰਦੇ ਕਈ ਕਹਿੰਦੇ ਗਲਾ ਅਜੇ ਵੀ ਖਰਾਬ ਹੀ ਆ। ਯਾ ਆਈ ਨੋ ਗਲਾ ਖਰਾਬ ਹੈ ਜੀ, ਬਟ ਇਟਸ ਗੈਟਿੰਗ ਬੈਟਰ, ਹੁਣ ਦਰਦ ਨਹੀਂ ਹੈ ਗਲੇ 'ਚ।
ਅੱਛਾ। ਹੁਣ ਆਪਣੇ ਲਿਸਨਰਸ ਨਾ ਵੀ, ਮੈਂ ਆਈ ਐਮ ਵੈਰੀ ਥੈਂਕਫੁਲ, ਆਈ ਐਮ ਵੈਰੀ ਗ੍ਰੇਟਫੁਲ ਟੂ ਆਲ ਦ ਲਿਸਨਰਸ।
ਹਾਂਜੀ।
ਇੱਕ ਤਾਂ ਵਟਸਐਪ ਤੇ ਜਿਹੜੇ ਸਾਰੇ ਮੈਸੇਜਸ ਭੇਜਦੇ ਨੇ, ਹੈ ਨਾ, ਰਿਲੀਜੀਅਸਲੀ। ਵਾਸੂ, ਇਹ ਬਹੁਤ ਵੱਡੀ ਗੱਲ ਹੈ, ਤੁਸੀਂ ਰਿਲੀਜੀਅਸਲੀ ਸਾਰੇ ਮੈਸੇਜਸ ਭੇਜੋ। ਸਵੇਰੇ ਉੱਠੋ, ਚੇਚੇ ਤੌਰ 'ਤੇ ਉੱਠ ਕੇ ਫਿਰ ਤੁਸੀਂ ਗੁੱਡ ਮਾਰਨਿੰਗ ਦਾ ਮੈਸੇਜ ਭੇਜੋ, ਜਾਂ ਜੋ ਵੀ ਹੋ ਰਿਹਾ ਔਨ ਏਅਰ ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਕੇ ਸੁਨੇਹਾ ਭੇਜੋ। ਫਿਰ ਤੁਸੀਂ ਇੰਨੀ ਪਰਵਾਹ ਕਰੋ ਸਾਡੀ, ਅਸੀਂ ਜਿੰਨਾ ਕੁ ਤੁਹਾਡਾ ਧੰਨਵਾਦ ਕਹਿ ਦਈਏ ਉਨਾ ਹੀ ਘੱਟ ਹੈ।
ਬਿਲਕੁਲ ਸਹੀ ਗੱਲ।
ਮੈਸੇਜ ਆਇਆ ਇੱਕ ਆਪਣੇ ਲਿਸਨਰ ਨੇ, ਮੌਂਟੀ ਜੱਸਲ ਜੀ, ਹੈ ਨਾ, ਉਹ ਕਹਿੰਦੇ ਵੀ ਤੁਸੀਂ ਐਂ ਕਰੋ, ਕਹਿੰਦੇ ਜਿੰਨੀ ਦੇਰ ਵਿਜੇ ਜੀ ਆਫ ਨੇ ਉਨੀ ਦੇਰ ਕਹਿੰਦੇ ਤੁਸੀਂ ਸਵੇਰ ਵਾਲਾ ਸ਼ੋਅ 10 ਵਜੇ ਤੱਕ ਕਰ ਦਿਓ।
ਅੱਛਾ।
ਉਹਦਾ ਰੀਜ਼ਨ ਇਹ ਹੈ, ਕਹਿੰਦੇ ਵੀ ਜਸਪ੍ਰੀਤ ਜੀ ਤੁਸੀਂ 1 ਵਜੇ ਫੇਰ ਆਉਣਾ ਹੁੰਦਾ, ਤੁਹਾਡੇ ਵਾਸਤੇ ਕਹਿੰਦੇ ਔਖਾ ਹੋ ਜਾਂਦਾ।
ਦੇਖੋ ਕਿੰਨਾ ਸੋਚਦੇ।
ਦੈਟਸ ਵਾਈ ਆਈ ਐਮ ਸੇਇੰਗ ਲਾਈਕ ਇਟਸ ਸੋ ਹਾਰਟ ਵਾਰਮਿੰਗ, ਹੈ ਨਾ, ਵੀ ਇੰਨਾ ਤੁਸੀਂ ਸਾਡੇ ਵਾਸਤੇ ਸੋਚਦੇ ਹੋ। ਬਟ ਥੈਂਕ ਯੂ ਸੋ ਮੱਚ ਮੌਂਟੀ ਜੱਸਲ ਜੀ, ਬਹੁਤ ਧੰਨਵਾਦ ਤੁਹਾਡਾ। ਓਕੇ, ਸ਼ੁਰੂ ਕਰੀਏ ਜੀ ਫਿਰ ਆਪਣਾ ਨਿਊਜ਼ ਟੇਕਵੇ ਸੈਗਮੈਂਟ। ਕੱਲ੍ਹ ਜਿਹੜੀ ਮੀਟਿੰਗ ਹੋਈ, ਫਸਟ ਮਿਨਿਸਟਰਸ ਦੀ ਮੀਟਿੰਗ ਸਸਕਟੂਨ ਦੇ ਵਿੱਚ ਹੋਈ, ਜਦੋਂ ਮੀਟਿੰਗ ਤੋਂ ਬਾਅਦ ਪ੍ਰੀਮੀਅਰਸ ਬਾਹਰ ਨਿਕਲੇ, ਖਾਸ ਕਰਕੇ ਓਨਟੈਰੀਓ ਦੇ ਪ੍ਰੀਮੀਅਰ ਬੜੇ ਖੁਸ਼ ਸੀ।
ਹਾਂਜੀ।
ਕਹਿੰਦੇ ਵੀ ਬਹੁਤ ਵਧੀਆ ਲੱਗਿਆ, ਕਹਿੰਦੇ ਮੈਨੂੰ ਇਹ ਮੀਟਿੰਗ, ਕਹਿੰਦੇ ਮੈਂ ਜੇ ਇਹ ਕਹਾਂ ਕਿ 10 ਸਾਲਾਂ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵਧੀਆ ਮੀਟਿੰਗ ਰਹੀ, ਤਾਂ ਇਹਦੇ ਵਿੱਚ ਕੋਈ ਅਥਕਥਨੀ ਨਹੀਂ ਹੋਣੀ। ਕਹਿੰਦੇ ਬਹੁਤ ਵਧੀਆ ਕੋਲੈਬੋਰੇਸ਼ਨ ਹੋਈ, ਬੜੀ ਵਧੀਆ ਕਮਿਊਨੀਕੇਸ਼ਨ ਹੋਈ। ਜਦੋਂ ਕਹਿੰਦੇ ਅਸੀਂ ਸਾਰੇ ਕਮਰੇ 'ਚੋਂ ਬਾਹਰ ਨਿਕਲੇ ਹਾਂ, ਅਸੀਂ ਸਾਰੇ ਹੀ ਖੁਸ਼ ਸੀਗੇ। ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਤੁਲਨਾ ਕੀਤੀ ਸੈਂਟਾ ਕਲੌਸ ਦੇ ਨਾਲ, ਕਹਿੰਦੇ ਸੈਂਟਾ ਕਲੌਸ ਵਾਂਗੂ ਸਭ ਨੂੰ ਖਿਡੌਣੇ ਦੇ ਗਏ, ਸਾਰਿਆਂ ਨੂੰ ਖੁਸ਼ ਕਰ ਗਏ।
ਯਾ, ਖਿਡੌਣਿਆਂ ਦੀ ਕਹਿੰਦੇ ਲਿਸਟ ਲੈ ਗਏ, ਹੁਣ ਖਿਡੌਣੇ ਵੰਡਣਗੇ।
ਕਿਉਂਕਿ ਨਾਰਥ ਪੋਲ ਕਰੀ ਚਲੇ ਗਏ।
ਹਾਂ, ਕਹਿੰਦੇ ਵੀ ਖਿਡੌਣਿਆਂ ਦੀ ਜਿਹੜੀ ਲਿਸਟ, ਜਿਹੜੇ ਖਿਡੌਣੇ ਦੇਣੇ ਸੀਗੇ, ਉਹ ਸੀ ਕੱਲ੍ਹ ਅਸੀਂ ਡਿਸਕਸ ਕਰ ਵੀ ਰਹੇ ਸੀ ਕਿ ਇਸ ਮੀਟਿੰਗ ਦੇ ਵਿੱਚੋਂ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਮੇ ਬੀ ਇਸ ਮੀਟਿੰਗ ਦੇ ਅੰਤ ਤੇ ਇੱਕ ਸੂਚੀ ਜਾਰੀ ਕੀਤੀ ਜਾਏਗੀ। ਕਿਉਂਕਿ ਪਹਿਲਾਂ ਇਸ ਮੀਟਿੰਗ ਤੋਂ ਕਾਫੀ ਸਮਾਂ ਪਹਿਲਾਂ ਪ੍ਰਾਈਮ ਮਿਨਿਸਟਰ ਨੇ ਸਾਰੇ ਪ੍ਰੀਮੀਅਰਸ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਆਪਣੇ ਸੂਬੇ ਜਾ ਕੇ ਵਿਚਾਰ ਕਰੋ, ਸਾਨੂੰ ਇੱਕ ਲਿਸਟ ਤਿਆਰ ਕਰਕੇ ਦਿਓ, ਆਪਣੀ ਆਪਣੀ ਲਿਸਟ, ਸਾਰੇ ਮਤਲਬ ਆਪਣੀਆਂ ਆਪਣੀਆਂ ਲਿਸਟਾਂ ਤਿਆਰ ਕਰਕੇ ਦਿਓ ਕਿ ਤੁਹਾਡੇ ਸੂਬੇ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਪੂਰੇ ਮੁਲਕ ਵਾਸਤੇ ਬੜੇ ਜ਼ਰੂਰੀ ਨੇ, ਜਿਹਨਾਂ ਨੂੰ ਫਾਸਟ ਟਰੈਕ ਕਰਨ ਦੀ ਲੋੜ ਆ, ਤੇ ਫਿਰ ਅਸੀਂ ਇਕੱਠੇ ਬੈਠ ਕੇ ਵਿਚਾਰ ਕਰਾਂਗੇ ਤੇ ਉਹਨਾਂ ਵਿੱਚੋਂ ਕੁਝ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਫਾਸਟ ਟਰੈਕ ਕਰਾਂਗੇ। ਸੋ ਸਾਰੇ ਸੂਬਿਆਂ ਨੇ ਆਪਣੀਆਂ ਆਪਣੀਆਂ ਲਿਸਟਾਂ ਇਸ ਤਰ੍ਹਾਂ ਜਮ੍ਹਾਂ ਕਰਵਾਈਆਂ ਸਨ ਤੇ ਕੱਲ ਦੀ ਮੀਟਿੰਗ ਤੋਂ ਬਾਅਦ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਫਾਈਨਲ ਲਿਸਟ ਸ਼ਾਇਦ ਜਾਰੀ ਕੀਤੀ ਜਾਏ ਕਿ ਜੀ ਆਹ ਸਹਿਮਤੀ ਬਣ ਗਈ ਹੁਣ ਸਾਰਿਆਂ ਦੀ ਵੀ ਆਹ ਜਿਹੜੇ 10-15-20 ਪ੍ਰੋਜੈਕਟ ਨੇ ਅਸੀਂ ਇਹਨਾਂ ਨੂੰ ਫਾਸਟ ਟਰੈਕ ਕਰਾਂਗੇ। ਪਰ ਕੱਲ ਇਸ ਤਰ੍ਹਾਂ ਦੀ ਕੋਈ ਵੀ ਸੂਚੀ ਜਾਰੀ ਕੀਤੀ ਨਹੀਂ ਗਈ। ਸੋ ਇਸ ਕਰਕੇ ਰਿਪੋਰਟਰਸ ਨੇ ਸਵਾਲ ਪੁੱਛਿਆ ਵੀ ਮੀਟਿੰਗ ਦੇ ਵਿੱਚ ਕੁਝ ਸਹਿਮਤੀ ਬਣੀ ਵੀ ਹੈ ਕਿ ਅਜੇ ਵੀ ਤੁਸੀਂ ਆਪਣੇ ਆਪਣੇ ਜਿਹੜੇ ਮਤਭੇਦ ਨੇ ਉਹਨਾਂ ਨੂੰ ਲੈ ਕੇ ਅੱਗੇ ਚੱਲ ਰਹੇ ਹੋ? ਕਿਉਂਕਿ ਮੀਟਿੰਗ ਦਾ ਏਜੰਡਾ ਕੀ ਸੀ ਅਸੀਂ ਕੱਲ੍ਹ ਡਿਸਕਸ ਕੀਤਾ ਕਿ ਇੱਕ ਤਾਂ ਸੀ ਕਿ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣੇ ਨੇ ਕਿ ਆਪਸ ਦੇ ਵਿੱਚ ਸੂਬੇ ਵਪਾਰ ਕਰਨਾ ਸ਼ੁਰੂ ਕਰਨ, ਜਿਹੜੇ ਅੜਿੱਕੇ ਨੇ ਉਹਨਾਂ ਨੂੰ ਹਟਾਇਆ ਜਾਵੇ। ਦੂਜਾ ਸੀ ਕਿ ਜਿਹੜੇ ਪ੍ਰੋਜੈਕਟਸ ਫਾਸਟ ਟਰੈਕ ਨੇ ਉਹਨਾਂ 'ਤੇ ਕੋਈ ਸਹਿਮਤੀ ਬਣੇ।
ਬਿਲਕੁਲ।
ਪਰ ਜਿਹੜੇ ਸੂਬਿਆਂ ਦੇ ਵਿੱਚ ਆਪਸ ਦੇ ਵਿੱਚੋਂ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ ਤਾਂ ਸਾਈਨ ਹੋ ਰਹੇ ਨੇ ਕਿ ਜੇ ਅਸੀਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਜਿਹੜੇ ਬੈਰੀਅਰਸ ਹਟਾਵਾਂਗੇ, ਪਰ ਉੱਥੇ ਵੀ ਜੇ ਅਸੀਂ ਦੇਖੀਏ ਅਜੇ ਤੱਕ ਕੋਈ ਕੌਨਕ੍ਰੀਟ ਐਕਸ਼ਨ, ਜ਼ਮੀਨੀ ਕੋਈ ਬਦਲਾਅ ਆਇਆ ਹੋਵੇ ਅਜੇ ਤੱਕ ਨਹੀਂ ਆਇਆ, ਪਰ ਗੱਲਾਂ ਹੋ ਰਹੀਆਂ ਨੇ। ਤੇ ਪ੍ਰੋਜੈਕਟਸ ਦੀ ਜਿਹੜੀ ਸੂਚੀ ਹੈ ਉਹ ਵੀ ਕੱਲ ਆਈ ਨਹੀਂ। ਸੋ ਇਸ ਕਰਕੇ ਪੁੱਛਿਆ ਗਿਆ ਇਹ ਸਵਾਲ ਕਿ ਵੀ ਮੀਟਿੰਗ ਦੇ ਵਿੱਚ ਹੋਇਆ ਕੀ ਜੀ, ਵੀ ਕੌਨਕ੍ਰੀਟ ਕੋਈ ਫੈਸਲਾ ਲਿਆ ਤੁਸੀਂ? ਸਾਰੇ ਪ੍ਰੀਮੀਅਰਸ ਖੁਸ਼ ਬੜੇ ਸੀਗੇ, ਜਿਵੇਂ ਤੁਸੀਂ ਕਿਹਾ ਸਾਰੇ ਹੱਸੀ ਜਾ ਰਹੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਕਹਿੰਦੇ ਸਵਾਦ ਬੜਾ ਆਇਆ, ਕਹਿੰਦੇ ਵੀ ਇੰਨੀ ਵਧੀਆ ਮੀਟਿੰਗ ਕਦੇ ਹੋਈ ਨਹੀਂ। ਡਗ ਫੋਰਡ ਨੇ ਕਿਹਾ ਕਹਿੰਦੇ ਪਿਛਲੇ 87 ਸਾਲਾਂ ਦੇ ਵਿੱਚ ਇੰਨੀ ਵਧੀਆ ਮੀਟਿੰਗ ਕਹਿੰਦੇ ਪਹਿਲਾਂ ਕਦੇ ਨਹੀਂ ਹੋਈ। ਡੈਨੀਅਲ ਸਮਿਥ, ਕਿਉਂਕਿ ਉਹ ਇਸ ਨੈਰੇਟਿਵ ਨੂੰ ਲੀਡ ਕਰ ਰਹੇ ਨੇ ਕਿ ਸਾਨੂੰ ਸਭ ਤੋਂ ਪਹਿਲਾਂ ਇੱਕ ਆਇਲ ਪਾਈਪਲਾਈਨ ਜਾਂ ਕਹਿ ਲਓ ਬਿਟੂਮਿਨ ਪਾਈਪਲਾਈਨ ਦੀ ਲੋੜ ਆ, ਜਿਹੜੀ ਐਲਬਰਟਾ ਤੋਂ BC ਤੱਕ ਬਿਟੂਮਿਨ ਲੈ ਕੇ ਆਏ ਤੇ ਉਹਨੂੰ ਫਿਰ ਅੱਗੇ ਅਸੀਂ ਐਕਸਪੋਰਟ ਕਰੀਏ ਏਸ਼ੀਆਈ ਮੁਲਕਾਂ ਤੱਕ। ਇਹਦੇ ਬਾਰੇ BC ਵਾਲੇ ਸਹਿਮਤ ਨਹੀਂ ਹੈਗੇ ਇਹਨੂੰ ਲੈ ਕੇ। ਅਸੀਂ ਕੱਲ੍ਹ ਵੀ ਦੱਸਿਆ ਵੀ ਨਿੱਕੀ ਸ਼ਰਮਾ ਜਿਹੜੀ ਸਾਡੀ ਨੁਮਾਇੰਦਗੀ ਕਰਨ ਗਏ ਸਨ ਡਿਪਟੀ ਪ੍ਰੀਮੀਅਰ ਬ੍ਰਿਟਿਸ਼ ਕੋਲੰਬੀਆ ਦੇ, ਕਿਉਂਕਿ ਸਾਡੇ ਪ੍ਰੀਮੀਅਰ ਏਸ਼ੀਆ ਗਏ ਹੋਏ ਨੇ, ਉਹ ਵੀ ਟ੍ਰੇਡ ਡਾਈਵਰਸੀਫਿਕੇਸ਼ਨ ਵਾਸਤੇ ਉੱਥੇ ਗਏ ਹੋਏ ਨੇ। ਨਿੱਕੀ ਸ਼ਰਮਾ ਨੇ ਕਿਹਾ, ਕਹਿੰਦੇ ਕਿ ਭਾਈ ਕੋਈ ਪ੍ਰੋਪੋਨੈਂਟ ਤਾਂ ਹੈ ਨਹੀਂ ਕਿ ਅਜੇ ਦੇਖੋ ਜਿਹੜੀ ਪਾਈਪਲਾਈਨ ਆ ਉਹ ਤਾਂ ਕਿਸੇ ਪ੍ਰਾਈਵੇਟ ਕੰਪਨੀ ਨੇ ਬਣਾਉਣੀ ਆ। ਕਹਿੰਦੇ ਕਿਸੇ ਪ੍ਰਾਈਵੇਟ ਕੰਪਨੀ ਨੇ ਇਸ ਤਰ੍ਹਾਂ ਦੀ ਕੋਈ ਅਰਜ਼ੀ ਤਾਂ ਲਗਾਈ ਨਹੀਂ ਪਾਈਪਲਾਈਨ ਬਣਾਉਣ ਵਾਸਤੇ, ਵੀ ਜੇ ਕੋਈ ਪ੍ਰੋਪੋਨੈਂਟ ਆਏਗਾ ਤਾਂ ਵੇਖਾਂਗੇ। ਡੈਨੀਅਲ ਸਮਿਥ ਕਹਿੰਦੇ ਆ, ਕਹਿੰਦੇ ਵੀ ਜੇ ਤੁਸੀਂ ਇਸ ਪ੍ਰੋਜੈਕਟ ਨੂੰ ਬਿਟੂਮਿਨ ਦੀ ਪਾਈਪਲਾਈਨ ਐਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਇਹਨੂੰ ਜੇ ਤੁਸੀਂ ਪ੍ਰਾਇਓਰਿਟੀ ਪ੍ਰੋਜੈਕਟਸ ਦੀ ਲਿਸਟ ਵਿੱਚ ਪਾਉਂਦੇ ਹੋ, ਉਹਦਾ ਮਤਲਬ ਇਹ ਹੋਏਗਾ ਕਿ ਮਾਰਕਾਰਨੀ ਗਰੰਟੀ ਦੇਣਗੇ ਕਿ ਜਿਹੜੇ ਸਾਰੇ ਪ੍ਰੋਜੈਕਟਸ ਇਸ ਸੂਚੀ ਦੇ ਵਿੱਚ ਹੋਣਗੇ ਵੀ ਉਹਨਾਂ ਦਾ ਅਪਰੂਵਲ ਪ੍ਰੋਸੈਸ 2 ਸਾਲਾਂ ਦੇ ਵਿੱਚ ਪੂਰਾ ਕੀਤਾ ਜਾਏਗਾ। ਫਾਸਟ ਟਰੈਕ ਕਰਨਾ ਵੀ 2 ਸਾਲਾਂ ਦੇ ਵਿੱਚ ਅਪਰੂਵਲ ਮਿਲਣਾ। ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਦੀ ਗਰੰਟੀ ਦਿੰਦੇ ਹੋ ਕਿਸੇ ਵੀ ਕੰਪਨੀ ਨੂੰ, ਕਹਿੰਦੇ ਕੰਪਨੀਆਂ ਵੀ ਫਿਰ ਆ ਜਾਣਗੀਆਂ। ਕੰਪਨੀਆਂ ਇਸੇ ਕਰਕੇ ਤਾਂ ਪ੍ਰੋਜੈਕਟ ਪ੍ਰਪੋਜ਼ ਨਹੀਂ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਕੋਈ ਵੀ ਪ੍ਰੋਜੈਕਟ ਬਣਾਉਣਾ ਔਖਾ ਹੀ ਬੜਾ, ਉਹਦੇ ਵਾਸਤੇ ਅਪਰੂਵਲ ਨਹੀਂ ਮਿਲਦਾ, ਬਹੁਤ ਡਿਲੇ ਹੁੰਦਾ। ਤੇ ਕਹਿੰਦੇ ਜੇ ਤੁਸੀਂ 2 ਸਾਲ ਦੀ ਗਰੰਟੀ ਦਿਓਗੇ ਪ੍ਰੋਪੋਨੈਂਟ ਵੀ ਕੋਈ ਆ ਜਾਏਗਾ। ਸੋ ਪਾਈਪਲਾਈਨ ਦਾ ਮੁੱਦਾ ਪੂਰੀ ਮੀਟਿੰਗ ਦੇ ਉੱਤੇ ਛਾਇਆ ਰਿਹਾ ਤੇ ਇਹ ਇਹਨੂੰ ਲੈ ਕੇ ਜੋ BC ਤੇ ਐਲਬਰਟਾ ਦੀ ਆਪਸ ਦੇ ਵਿੱਚ ਅਸਹਿਮਤੀ ਆ ਉਹ ਵੀ ਇਸ ਮੀਟਿੰਗ ਦੇ ਉੱਤੇ ਮੈਨੂੰ ਲੱਗਿਆ ਭਾਰੂ ਰਹੀ। ਬਾਕੀ ਜਿੰਨੇ ਵੀ ਪ੍ਰੀਮੀਅਰਸ ਨੇ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਕੁਬੈਕ ਤੱਕ ਦੇ, ਇੱਥੋਂ BC ਨੂੰ ਛੱਡ ਦਿਓ ਅਤੇ ਉੱਧਰੋਂ ਕੁਬੈਕ ਨੂੰ ਵਿਚਕਾਰ ਜਿਹੜੇ ਸਾਰੇ ਪ੍ਰੀਮੀਅਰਸ ਨੇ, ਐਲਬਰਟਾ ਹੋ ਗਿਆ, ਸਸਕੈਚਵਨ ਹੋ ਗਿਆ, ਮੈਨੀਟੋਬਾ, ਓਂਟੈਰੀਓ ਤੱਕ, ਇਹ ਸਾਰੇ ਚਾਹੁੰਦੇ ਨੇ ਕਿ ਪਾਈਪਲਾਈਨ ਬਣਾਈ ਜਾਵੇ। ਇਨਫੈਕਟ ਉਹਦੇ ਵਾਸਤੇ ਇਹ ਐਡਵੋਕੇਸੀ ਕਰ ਰਹੇ ਨੇ ਕਿ ਆਇਲ ਐਂਡ ਗੈਸ ਪਾਈਪਲਾਈਨ ਹੋਣੀ ਚਾਹੀਦੀ ਆ। ਡਗ ਫੋਰਡ ਤਾਂ ਕਹਿੰਦੇ ਆ ਕਿ ਵੀ ਸਿਰਫ ਵੈਸਟ ਜਾਂ ਈਸਟ ਨਹੀਂ, ਨੌਰਥ ਸਾਊਥ ਸਾਰੀਆਂ ਪਾਈਪਲਾਈਨਾਂ ਵਿਛਾ ਦਿਓ। ਡੈਨੀਅਲ ਸਮਿਥ ਵੀ ਇੱਦਾਂ ਦੀ ਗੱਲ ਕਰਦੇ ਨੇ, ਸਕੌਟ ਮੋਵੀ ਹਾਂ ਦੇ ਵਿੱਚ ਹਾਂ ਭਰਦੇ ਨੇ, ਵਾਪਕਿਨ ਯੂ ਥੋੜ੍ਹੇ ਜਿਹੇ ਚੁੱਪ ਕਰ ਜਾਂਦੇ ਆ ਕਿਉਂਕਿ ਉਹ NDP ਸਟ੍ਰਾਈਕ ਦੇ ਪ੍ਰੀਮੀਅਰ ਨੇ, ਪਰ ਫਿਰ ਵੀ ਉਹ ਅਪੋਜ਼ ਨਹੀਂ ਕਰ ਰਹੇ, ਸਾਰੇ ਕਹਿ ਰਹੇ ਨੇ ਕਿ ਹਾਂ ਹਾਂ ਵੀ ਪਾਈਪਲਾਈਨਸ ਬਣਾਓ। ਕੁਬੈਕ ਦੇ ਪ੍ਰੀਮੀਅਰ ਨੇ ਵੀ ਕੱਲ੍ਹ ਇਹ ਗੱਲ ਕਹਿਤੀ, ਕਹਿੰਦੇ ਵੀ ਜੇਕਰ ਕੋਈ ਇਸ ਤਰ੍ਹਾਂ ਦਾ ਪ੍ਰਪੋਜ਼ਲ ਆਉਂਦਾ ਤਾਂ ਅਸੀਂ ਉੱਥੇ ਵਿਚਾਰ ਕਰਾਂਗੇ। ਉਹ ਵੀ ਇਨਕਾਰ ਨਹੀਂ ਕਰ ਰਹੇ। ਬ੍ਰਿਟਿਸ਼ ਕੋਲੰਬੀਆ ਜਿਹੜਾ ਨਾ ਉਹ ਇਦਾਂ ਲੱਗ ਰਿਹਾ ਵੀ ਆਇਲ ਪਾਈਪਲਾਈਨ ਦੇ ਥੋੜੀ ਖਿਲਾਫ ਹੈ।
ਪ੍ਰਾਈਮ ਮਿਨਿਸਟਰ ਨੇ ਇਹ ਕਿਹਾ, ਉਹ ਕਹਿੰਦੇ ਵੀ ਲਿਸਟ ਜਿਹੜੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਲਿਸਟ ਨਹੀਂ ਜਾਰੀ ਕੀਤੀ ਗਈ, ਪ੍ਰਾਈਮ ਮਿਨਿਸਟਰ ਨੇ ਇਹ ਕਿਹਾ, ਕਹਿੰਦੇ ਇਹ ਲਿਵਿੰਗ ਲਿਸਟ ਹੈ, ਆਏ ਨਹੀਂ ਹੈ ਵੀ ਤੁਹਾਨੂੰ ਇੱਕ ਲਿਸਟ ਅਸੀਂ ਜਾਰੀ ਕਰਕੇ ਦੇ ਦਾਂਗੇ। ਹੁਣ ਮੈਂ ਸਾਰੀਆਂ ਦੀ ਉਹੀ ਜਿਵੇਂ ਲਿਸਟਾਂ ਜਿਨ੍ਹਾਂ ਜਿਹੜੀਆਂ ਜਿਹੜੀਆਂ ਤਿਆਰ ਕੀਤੀਆਂ ਉਹ ਮੇਰੇ ਕੋਲ ਪਹੁੰਚ ਚੁੱਕੀਆਂ ਨੇ, ਉਹ ਹੁਣ ਮੈਂ ਲੈ ਚੱਲਿਆ ਉਹਨਾਂ 'ਤੇ, ਹੁਣ ਮੈਂ ਦੇਖੂੰਗਾ ਆਪਣੀ ਕੈਬਨਿਟ ਨਾਲ, ਆਪਣੇ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰੂੰਗਾ। ਇਹ ਲਿਵਿੰਗ ਲਿਸਟ ਹੈ ਕਹਿੰਦੇ। ਸੋ ਇਸ ਕਰਕੇ ਲਿਸਟ ਐਸ ਸੱਚ ਕੋਈ ਲਿਸਟ ਤਿਆਰ ਕਰਕੇ ਤੁਹਾਡੇ ਸਾਹਮਣੇ ਅੱਜ ਨਹੀਂ ਰੱਖੀ ਜਾ ਸਕਦੀ, ਉੱਤੇ ਕੰਮ ਚੱਲ ਰਿਹਾ, ਇਸ ਕਰਕੇ ਨਹੀਂ ਅਸੀਂ ਤਿਆਰ ਕਰ ਰਹੇ।
ਬਿਲਕੁਲ। ਸੋ ਉਮੀਦ ਹੁਣ ਇਹੀ ਹੈ ਕਿ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਹੋ ਸਕਦਾ ਕਿ ਬਿਹਾਈਂਡ ਕਲੋਜ ਡੋਰਸ ਆਪਸ ਦੇ ਵਿੱਚ ਕੁਝ ਕਮਿਟਮੈਂਟਸ ਹੋਈਆਂ ਹੋਣ, ਕਿ ਮਾਰਕ ਕਾਰਨੀ ਨੇ ਸਾਰੇ ਸੂਬਿਆਂ ਨੂੰ ਇੰਡੀਵਿਜੁਅਲੀ ਦੱਸਦਾ ਹੋਵੇ ਵੀ ਤੁਹਾਡਾ ਆਹ ਪ੍ਰੋਜੈਕਟ, ਤੁਹਾਡਾ ਆਹ ਪ੍ਰੋਜੈਕਟ, ਤੁਹਾਡਾ ਫਲਾਣਾ ਪ੍ਰੋਜੈਕਟ ਸਾਨੂੰ ਪਸੰਦ ਆ, ਅਸੀਂ ਨੂੰ ਕਰਾਂਗੇ ਫਾਸਟ ਟਰੈਕ, ਕੋਈ ਗੱਲ ਨਹੀਂ। ਪਰ ਉਹ ਲਿਸਟ ਅਜੇ ਸ਼ਾਇਦ ਜਨਤਕ ਨਹੀਂ ਕੀਤੀ ਗਈ ਵੀ ਸ਼ਾਇਦ ਬਿਹਾਈਂਡ ਕਲੋਜ ਡੋਰਸ ਕੋਈ ਸਹਿਮਤੀ ਬਣੀ ਹੋਵੇ। ਲੈਟਸ ਹੋਪ ਕਿ ਬਣੀ ਹੋਵੇ, ਕਿਉਂਕਿ ਇਹ ਸਾਡੇ ਵਾਸਤੇ ਹੀ ਕੰਮ ਕਰ ਰਹੇ ਨੇ, ਸਾਡੇ ਹੀ ਨੁਮਾਇੰਦੇ ਨੇ,
ਐਬਸੋਲਿਊਟ
ਸਾਡੇ ਇਹ ਪਬਲਿਕ ਸਰਵੈਂਟਸ ਨੇ, ਸਮਝ ਲਓ ਵੀ ਸਾਡੇ ਚੁਣੇ ਹੋਏ ਪੋਲੀਟੀਕਲ ਰੈਪਰੈਜ਼ੈਂਟੇਟਿਵਸ ਨੇ, ਸਾਡੇ ਲਈ ਕੰਮ ਕਰ ਰਹੇ ਨੇ। ਤੁਸੀਂ ਕਹਿੰਦੇ ਨਾ ਵੀ ਬ੍ਰਿਟਿਸ਼ ਕੋਲੰਬੀਆ ਦਾ ਕਿ ਜਿਹੜੇ ਲਿਬਰਲ ਸਪੋਰਟਰ ਸੀਗੇ ਉਹਨਾਂ ਨੂੰ ਮਾਰਕ ਕਾਰਨੀ ਦੀ ਹਰ ਹੀ ਗੱਲ ਚੰਗੀ ਲੱਗ ਰਹੀ ਸੀ ਤੇ ਜਿਹੜੇ ਕੰਜ਼ਰਵੇਟਿਵ ਸਪੋਰਟਰ ਸੀਗੇ ਉਹਨਾਂ ਨੂੰ ਪੀਅਰ ਪੋਲੀਆ ਜਿਹੜੀ ਮਰਜ਼ੀ ਕੋਈ ਗੱਲ ਕਰਦੇ ਸੀ ਉਹ ਕਹਿੰਦੇ ਵਾਹ 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 ਵੀ ਜਕਾਰੇ ਬੁਲਾਏ ਜਾ ਰਹੇ ਸਨ ਜਿੱਦਾਂ ਅਸੀਂ ਪੰਜਾਬ 'ਚ ਦੇਖਿਆ ਵੀ ਕੁਝ ਵੀ ਕਹਿ ਦਿਓ ਵੀ ਅੱਗੇ ਜਕਾਰਾ ਹੀ ਹੈ ਸੋ ਉਹ ਵਾਲਾ ਮਾਹੌਲ ਬਣਿਆ ਹੋਇਆ ਸੀ ਤੇ ਕੰਜ਼ਰਵੇਟਿਵਸ ਨੂੰ ਲਿਬਰਲਸ ਦੀ ਕੋਈ ਗੱਲ ਪਸੰਦ ਨਹੀਂ ਸੀ ਆ ਰਹੀ ਤੇ ਵਾਈਸ ਵਰਸਾ ਹੁਣ ਇਲੈਕਸ਼ਨ ਹੋ ਹਟਿਆ ਹੁਣ ਸਾਡੇ ਪ੍ਰਾਈਮ ਮਿਨਿਸਟਰ ਬਣ ਗਏ ਨੇ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਨੇ ਲਿਬਰਲਸ ਦੀ ਸਰਕਾਰ ਦੁਬਾਰਾ ਬਣੀ ਹੈ ਮਾਈਨੋਰਟੀ ਸਰਕਾਰ ਹੈ ਇਹਨਾਂ ਨੇ ਹੁਣ ਅਗਲੇ 4 ਸਾਲ ਕੈਨੇਡਾ ਨੂੰ ਅੱਗੇ ਚਲਾਉਣਾ ਸਾਡੇ ਕੰਮ ਕਰਨੇ ਨੇ ਤੇ ਹੁਣ ਉਮੀਦ ਕਰੀਏ ਕਿ ਜਿਹੜੀ ਵੀ ਉਹ ਕੋਸ਼ਿਸ਼ ਕਰ ਰਹੇ ਨੇ ਉਹ ਸਿੱਧੀ ਪਏ
ਬਿਲਕੁਲ
ਹੁਣ ਵੀ ਜੇ ਅਸੀਂ ਉਸੇ ਨੈਗੇਟਿਵਿਟੀ ਦੇ ਵਿੱਚ ਬੈਠੇ ਰਹੀਏ ਕਿ ਜੀ ਇਹ ਕਿਉਂਕਿ ਇਹ ਲਿਬਰਲ ਪ੍ਰਾਈਮ ਮਿਨਿਸਟਰ ਨੇ ਵੀ ਇਹ ਨਾਕਾਮਯਾਬ ਹੋਣ ਜੇ ਉਹ ਨਾਕਾਮਯਾਬ ਹੋ ਰਹੇ ਨੇ ਮਤਲਬ ਸਾਡਾ ਮੁਲਕ ਨਾਕਾਮਯਾਬ ਹੋ ਰਿਹਾ ਅਸੀਂ ਸਾਰੇ ਨਾਕਾਮਯਾਬ ਹੋ ਰਹੇ ਹਾਂ ਸਾਡੇ ਕੰਮ ਨਹੀਂ ਹੋ ਰਹੇ ਉਹ ਚ ਅਸੀਂ ਕੀ ਖੱਟਾਂਗੇ ਸੋ ਹੁਣ ਇਲੈਕਸ਼ਨ ਤਾਂ ਹੋ ਹਟਿਆ ਤੇ ਹੁਣ ਜ਼ਿਆਦਾ ਹੁੰਦਾ ਵੀ ਕੋਈ ਆਸਾਰ ਹੈਗਾ ਕਿ ਕੰਜ਼ਰਵੇਟਿਵਸ ਵੀ ਬੜੇ ਸਟਰੋਂਗ ਕੰਜ਼ਰਵੇਟਿਵਸ ਦੇ ਆਪਣੇ ਲੀਡਰ ਇਲੈਕਸ਼ਨ ਹਾਰ ਗਏ ਸੋ ਕੰਜ਼ਰਵੇਟਿਵਸ ਇੱਕ ਵਾਰ ਫਿਰ ਤੋਂ ਰੀਬਿਲਡਿੰਗ ਫੇਸ ਦੇ ਵਿੱਚ ਨੇ ਸੋ ਇੱਦਾਂ ਵੀ ਨਹੀਂ ਕਿ 6 ਮਹੀਨੇ ਦੁਬਾਰਾ ਇਲੈਕਸ਼ਨ ਹੋ ਸਕਦਾ ਸੋ ਜੇ 6 ਮਹੀਨੇ ਸਾਲ 2 ਸਾਲ ਘੱਟੋ ਘੱਟ ਜੇ ਇਲੈਕਸ਼ਨ ਹੋਣ ਦੇ ਹੁਣ ਆਸਾਰ ਨਹੀਂ ਹੈਗੇ ਤਾਂ ਕੰਮ ਹੀ ਹੋ ਜਾਣ ਫਿਰ ਜੇ ਇਲੈਕਸ਼ਨ ਨਹੀਂ ਹੋਣੇ ਕੰਮ ਹੋ ਜਾਵੇ ਸੋ ਕੰਮ ਜੇ ਹੋ ਜਾਣ
ਬੈਟਰ ਤਾਂ ਇਹੀ ਹੁੰਦਾ ਕਿ ਇਲੈਕਸ਼ਨ ਟਾਈਮ ਤੇ ਹੀ ਹੋਵੇ ਤੇ ਕੰਮ ਹੁੰਦੇ ਰਹਿਣ
ਬਿਲਕੁਲ ਕੰਮ ਹੁੰਦੇ ਰਹਿਣ ਸੋ ਜੇ ਤੁਸੀਂ ਬਹੁਤ ਹੀ ਜ਼ਿਆਦਾ ਮਤਲਬ ਸਿਆਸਤ ਦੇ ਵਿੱਚ ਇੰਨੇ ਡੂੰਘੇ ਤੁਸੀਂ ਵਿੱਚ ਵੜ ਗਏ ਹੋ ਫਸ ਹੀ ਗਏ ਉਹਦੇ ਵਿੱਚ ਫਿਰ ਤੁਸੀਂ ਵੱਧ ਤੋਂ ਵੱਧ ਇਹ ਆਸ ਕਰ ਸਕਦੇ ਹੋ ਵੀ 2 ਸਾਲ ਬਾਅਦ ਇਲੈਕਸ਼ਨ ਹੋ ਜਾਏ ਪਰ 2 ਸਾਲ ਤਾਂ ਨਹੀਂ ਹੋ ਰਿਹਾ ਇਲੈਕਸ਼ਨ ਹੁਣ ਇੱਦਾਂ ਲੱਗਦਾ ਨਹੀਂ ਕਿਉਂਕਿ ਕੰਜ਼ਰਵੇਟਿਵਸ ਹੁਣ ਕਹਿ ਲਓ ਵੀ ਆਤਮ ਮੰਥਨ ਦੇ ਵਿੱਚ ਪਏ ਹੋਏ ਨੇ ਕਿਉਂਕਿ ਉਹਨਾਂ ਦੇ ਆਪਣੇ ਲੀਡਰ ਇਲੈਕਸ਼ਨ ਹਾਰ ਗਏ ਸੋ ਇਸ ਕਰਕੇ ਲੈਟਸ ਹੋਪ ਕਿ ਕੰਮ ਹੋ ਜਾਣ ਤੇ ਜਿਹੜੀਆਂ ਮੀਟਿੰਗ ਹੋਈ ਹੈ ਸੋ ਇਹਦੇ ਵਿੱਚੋਂ ਉਮੀਦ ਕਰੀਏ ਕਿ
ਐਂਥੂਸੀਆਸਟਿਕ ਤਾਂ ਬਹੁਤ ਸੀਗੇ ਜਿਹੜੇ ਪ੍ਰੀਮੀਅਰ ਸੀਗੇ ਉਹ ਖੁਸ਼ ਤਾਂ ਬਹੁਤ ਸੀ ਈਵਨ ਜਿਹੜਾ ਆਹ ਸੈਂਟਾ ਕਲੌਜ਼ ਵਾਲਾ ਜੋਕ ਸੀ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਵਾਲਾ ਇਹਨੂੰ ਕੈਰੀ ਫਾਰਵਰਡ ਕਰਦੇ ਹੋਏ ਜਿਹੜੇ ਨਿਊ ਬ੍ਰੰਸਵਿਕ ਦੇ ਪ੍ਰੀਮੀਅਰ ਸੀਗੇ ਉਹਨਾਂ ਨੇ ਵੀ ਕਿਹਾ ਉਹ ਕਹਿੰਦੇ ਕਿ ਕ੍ਰਿਸਮਸ ਵਾਲੀ ਸਵੇਰ ਆਪਣੇ ਘਰ ਦੇ ਵਿੱਚ ਇਮੇਜਿਨ ਕਰੋ ਕਿਹੋ ਜਿਹੀ ਹੁੰਦੀ ਹੈ ਹਰ ਬੱਚੇ ਨੂੰ ਕਹਿੰਦੇ ਟੋਏ ਮਿਲ ਜਾਂਦਾ ਹਰ ਬੱਚਾ ਖੁਸ਼ ਹੁੰਦਾ ਕਹਿੰਦੇ ਉਹੀ ਲੱਗ ਰਿਹਾ ਸਾਨੂੰ ਵੀ ਅਸੀਂ ਖੁਸ਼ ਹੀ ਹੋਵਾਂਗੇ ਇਵੈਂਚੁਅਲੀ ਸੋ ਹਰ ਸੂਬੇ ਨੂੰ ਇਹੀ ਲੱਗ ਰਿਹਾ ਕਿ ਜਿਹੜੀਆਂ ਜਿਹੜੀਆਂ ਸਾਡੀਆਂ ਲਿਸਟਸ ਨੇ ਉਹਨਾਂ ਤੇ ਕੰਮ ਕੀਤਾ ਜਾਊਗਾ ਜਿਹੜੇ ਅਸੀਂ ਕਹਿ ਰਹੇ ਹਾਂ ਕਿ ਨੈਸ਼ਨਲ ਇੰਪੋਰਟੈਂਸ ਦੇ ਪ੍ਰੋਜੈਕਟਸ ਹੈਗੇ ਆ ਉਹਨਾਂ ਨੂੰ ਫੈਡਰਲ ਸਰਕਾਰ ਵੀ ਤਸਦੀਕ ਕਰੂਗੀ ਕਿ ਹਾਂ ਇਹ ਨੈਸ਼ਨਲ ਇੰਪੋਰਟੈਂਸ ਦੇ ਪ੍ਰੋਜੈਕਟਸ ਹੈਗੇ ਔਰ ਉਹਨਾਂ ਨੂੰ ਅਪਰੂਵ ਕੀਤਾ ਜਾਊਗਾ
ਖਾਸ ਤੌਰ ਤੇ ਜਿਹੜੇ ਕੰਜ਼ਰਵੇਟਿਵ ਟ੍ਰਾਈਬਸ ਦੇ ਪ੍ਰੀਮੀਅਰਸ ਨੇ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਖਾਸ ਤੌਰ ਤੇ ਪ੍ਰੀਰੀਸ ਵਾਲੇ ਖਾਸ ਤੌਰ ਤੇ ਐਲਬਰਟਾ ਤੇ ਸਸਕੈਚਵਨ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਰਿਹਾ ਕਿ ਜਸਟਿਨ ਟਰੂਡੋ ਨੇ ਉਹਨਾਂ ਦੀ ਬਹੁਤੀ ਪਰਵਾਹ ਨਹੀਂ ਕੀਤੀ ਪਹਿਲਾਂ ਤੇ ਹੁਣ ਮਾਰਕ ਕਾਰਨੀ ਐਟਲੀਸਟ ਉਹਨਾਂ ਦੀ ਗੱਲ ਸੁਣ ਰਹੇ ਨੇ ਮਾਹੌਲ ਜਿਹੜਾ ਹੈਗਾ ਪੋਲੀਟੀਕਲ ਨੈਰੇਟਿਵ ਇੱਕ ਜਿਹੜਾ ਨੈਸ਼ਨਲ ਸੈਂਟੀਮੈਂਟ ਵੀ ਜਿਹੜਾ ਸਾਡੇ ਮੁਲਕ ਦੇ ਵਿੱਚ ਪਾਈਪਲਾਈਨਸ ਪ੍ਰਤੀ ਕਨਵੈਨਸ਼ਨਲ ਐਨਰਜੀ ਪ੍ਰਤੀ ਉਹ ਬਦਲਿਆ ਹੋਇਆ ਹੁਣ ਉਹਨਾਂ ਨੂੰ ਇੱਦਾਂ ਲੱਗ ਰਿਹਾ ਵੀ ਸਾਡੀ ਐਟਲੀਸਟ ਸੁਣਵਾਈ ਹੋ ਰਹੀ ਆ ਵੀ ਮਾਰ ਕਾਰਨੀ ਜਦੋਂ ਅਸੀਂ ਪਾਈਪਲਾਈਨ ਦੀ ਗੱਲ ਕਰਦੇ ਹਾਂ ਵੀ ਮੱਥੇ ਤਿਉੜੀਆਂ ਨਹੀਂ ਪਾ ਲੈਂਦੇ ਵੀ ਸਿੱਧਾ ਹੀ ਜਦੋਂ ਹੁੰਦਾ ਨਾ ਵੀ ਆਊਟਸਾਈਡ ਤੇ ਬਿਲਕੁਲ ਇਨਕਾਰ ਨਹੀਂ ਕਰ ਦਿੰਦੇ ਐਟਲੀਸਟ ਗੱਲ ਸੁਣ ਰਹੇ ਨੇ ਤੇ ਕਹਿ ਰਹੇ ਨੇ ਕਿ ਹਾਂਜੀ ਪਾਈਪਲਾਈਨ ਬਣ ਸਕਦੀ ਹੈ ਸੋ ਇਸ ਗੱਲ ਨੂੰ ਲੈ ਕੇ ਬੜੇ ਖੁਸ਼ ਨੇ ਤੇ ਹੁਣ ਲੈਟ ਸੀ ਕਿ ਜਿਹੜੀ ਪਹਿਲੀ ਗੱਲ ਤਾਂ ਇਹ ਕਿ ਫਾਸਟ ਟਰੈਕਿੰਗ ਜਿਹੜੀ ਹੋਣੀ ਆ ਉਹ ਕਿਸ ਤਰ੍ਹਾਂ ਹੋਣੀ ਸੋ ਕੱਲ ਮਾਰਕ ਕਾਰਨੀ ਨੇ ਭਾਵੇਂ ਲਿਸਟ ਜਾਰੀ ਨਹੀਂ ਕੀਤੀ ਕਿ ਪ੍ਰੋਜੈਕਟ ਕਿਹੜੇ ਕਿਹੜੇ ਫਾਸਟ ਟਰੈਕ ਕਰਨੇ ਉਹਨਾਂ ਨੇ ਇੱਕ ਸਮਝ ਲਓ ਵੀ 5-point ਕ੍ਰਾਈਟੀਰੀਆ ਜ਼ਰੂਰ ਦੱਸਿਆ ਵੀ ਕਿਸ ਤਰ੍ਹਾਂ ਕਿਹੜੇ ਪ੍ਰੋਜੈਕਟਸ ਹੋਣਗੇ ਕਿਹੜੀਆਂ ਰਿਕੁਆਇਰਮੈਂਟਸ ਹੋਣਗੀਆਂ ਵੀ ਜਿਹਨਾਂ ਦੇ ਆਧਾਰ 'ਤੇ ਪ੍ਰੋਜੈਕਟਸ ਨੂੰ ਅਸੀਂ ਫਾਸਟ ਟਰੈਕ ਕਰਨਾ ਇਹ 'ਚ ਕੋਈ ਖਾਸ ਨਵੀਂ ਗੱਲ ਨਹੀਂ ਉਹਨਾਂ ਨੇ ਪੁਰਾਣੀਆਂ ਹੀ ਜਿੱਦਾਂ ਗੱਲਾਂ ਨੇ ਉਹਨਾਂ ਥੋੜ੍ਹਾ ਜਿਹਾ ਪੁਆਇੰਟ ਫਾਰਮ ਦੇ ਵਿੱਚ ਸਾਂਝਾ ਕੀਤਾ ਕਹਿੰਦੇ ਵੀ ਇਹ ਪ੍ਰੋਜੈਕਟ ਉਹ 5 ਸ਼ਰਤਾਂ 'ਤੇ ਖਰਾ ਉਤਰਨਾ ਚਾਹੀਦਾ ਪਹਿਲਾ ਪ੍ਰੋਜੈਕਟ ਪਹਿਲੀ ਸ਼ਰਤ ਇਹ ਹੈ ਕਿ ਉਹਦੇ ਨਾਲ ਸਾਡੀ ਜਿਹੜੀ ਆਰਥਿਕਤਾ ਹੈ ਇਕੋਨਮੀ ਉਹ ਰੈਜ਼ੀਲੀਐਂਟ ਬਣੇ ਹੋਰ ਆਟੋਨੋਮਸ ਬਣੇ ਕਿ ਅਸੀਂ ਸੈਲਫ ਰਿਲਾਇੰਟ ਹੋਈਏ ਦੂਜਾ ਵੀ ਸਾਡੀ ਇਕੋਨਮੀ ਉਹਦੇ ਨਾਲ ਗਰੋ ਵੀ ਕਰੇ ਐਕਸਪੈਂਡ ਕਰੇ ਤੀਜੀ ਸ਼ਰਤ ਇਹ ਹੈ ਕਿ ਵੀ ਹਾਈ ਲਾਈਕਲੀਹੁੱਡ ਆਫ ਐਗਜੀਕਿਊਸ਼ਨ ਹੋਣਾ ਚਾਹੀਦਾ ਵੀ ਪ੍ਰੋਜੈਕਟ ਇੱਦਾਂ ਨਹੀਂ ਵੀ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਏ ਪ੍ਰੈਕਟੀਕਲ ਵੀ ਹੋਣਾ ਚਾਹੀਦਾ ਵੀ ਬਣ ਵੀ ਜਾਏ ਅਤੇ ਚੌਥੀ ਰਿਕੁਆਇਰਮੈਂਟ ਕਹਿੰਦੇ ਸਾਡੇ ਮੁਤਾਬਕ ਇਹ ਹੋਏਗੀ ਵੀ ਉਹ ਪ੍ਰੋਜੈਕਟ ਇੰਡੀਜਨਸ ਭਾਈਚਾਰਿਆਂ ਵਾਸਤੇ ਵੀ ਹਾਈ ਪ੍ਰਾਇਓਰਿਟੀ ਹੋਣਾ ਚਾਹੀਦਾ ਅਤੇ ਨਾਲ ਕਹਿੰਦੇ ਕਿ ਉਹ ਪ੍ਰੋਜੈਕਟ ਜੇ ਕਲੀਨ ਗਰੋਥ ਦੇ ਵਿੱਚ ਵੀ ਕੰਟਰੀਬਿਊਸ਼ਨ ਪਾਏ ਤੇ ਫਿਰ ਬੱਲੇ ਬੱਲੇ ਆ ਸੋ ਇਹ 5 ਰਿਕੁਆਇਰਮੈਂਟਸ ਉਹਨਾਂ ਨੇ ਕੱਲ ਸਾਂਝੀਆਂ ਕੀਤੀਆਂ ਪੁਰਾਣੀਆਂ ਗੱਲਾਂ ਨੇ
ਉਹ ਜਿਹੜੀ ਫਸਟ ਨੇਸ਼ਨਸ ਵਾਲਾ ਪੁਆਇੰਟ ਹੈ ਨਾ ਵਾਸੂ ਉਹ ਤਾਂ ਨਿੱਕੀ ਸ਼ਰਮਾ ਵੀ ਜਦੋਂ ਉੱਥੇ ਮੀਟਿੰਗ ਦੇ ਵਿੱਚ ਆਫਕੋਰਸ ਪ੍ਰੀਮੀਅਰ ਡੇਵਿਡ ਈਬੀ ਨੂੰ ਰੈਪ੍ਰੈਜੈਂਟ ਕਰ ਰਹੇ ਸੀ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਵੀ ਕਿਹਾ ਉਹ ਕਹਿੰਦੇ ਵੀ BC ਦੇ ਵੀ ਜਿਹੜੇ ਪ੍ਰੋਜੈਕਟਸ ਅਸੀਂ ਲਿਸਟ ਜਿਹੜੀ ਸਾਂਝੀ ਕੀਤੀ ਆਈ ਆ ਜਿਹੜੇ ਅਸੀਂ ਚਾਹੁੰਦੇ ਹਾਂ ਕਿ BC ਦੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕੀਤਾ ਜਾਵੇ ਕਹਿੰਦੇ ਇਹ ਫਿਕਰ ਨਾ ਕਰੋ ਇਹ ਜਿਹੜੀ ਆਪਣੀ ਪ੍ਰੋਵਿੰਸ਼ੀਅਲ ਸਟੈਂਡਰਡਸ ਹੈ ਉਹਨਾਂ ਦੇ ਹਿਸਾਬ ਨਾਲ ਅਤੇ ਫਸਟ ਨੇਸ਼ਨਸ ਦੇ ਜਿਹੜੇ ਲੋਕ ਹੈਗੇ ਨੇ ਨੁਮਾਇੰਦੇ ਨੇ ਉਹਨਾਂ ਨਾਲ ਇਨ ਕੰਸਲਟੇਸ਼ਨ ਹੀ ਇਹ ਪ੍ਰੋਜੈਕਟਸ ਅੱਗੇ ਵਧਾਏ ਜਾਣਗੇ ਇਸ ਗੱਲ ਦੀ ਫਿਕਰ ਨਾ ਕਰੋ ਤੁਸੀਂ
ਯਾ BC ਨੂੰ ਤਾਂ ਹੁਣ ਇਹ ਕਹਿਣਾ ਹੀ ਪੈਣਾ ਕਿਉਂਕਿ ਬ੍ਰਿਟਿਸ਼ ਕੋਲੰਬੀਆ ਬਿੱਲ 14 ਅਤੇ ਬਿੱਲ 15 ਇਸ ਕਰਕੇ ਉਹ ਸਾਰੀਆਂ ਗੱਲਾਂ ਹੋਣਗੀਆਂ ਹੀ। ਬਾਕੀ ਜਿਹੜੀ ਗੱਲ ਆ ਵੀ ਪ੍ਰੋਜੈਕਟਸ ਜਿਹੜੇ ਫਾਸਟ ਟਰੈਕ ਕੀਤੇ ਕਿਵੇਂ ਜਾਣੇ ਨੇ, ਸੋ ਜਿਹੜੀ ਇੱਕ ਸੀ ਨਾ ਵਨ ਕੈਨੇਡਾ ਇਕਨੋਮੀ ਲੈਜਿਸਲੇਸ਼ਨ, ਉਹਦੀਆਂ ਵੀ ਡੀਟੇਲਸ ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਾਈਮ ਮਿਨਿਸਟਰ ਕੱਲ੍ਹ ਜ਼ਿਆਦਾ ਖੋਲ੍ਹ ਕੇ ਦੱਸਣਗੇ, ਜਨਤਾ ਕਰਨਗੇ, ਖਾਸ ਉਹਦੇ ਬਾਰੇ ਵੀ ਗੱਲ ਸ਼ਾਇਦ ਨਹੀਂ ਹੋਈ, ਬਾਕੀ ਉਹੀ ਫਿਰ ਕਲੋਜ਼ ਡੋਰ ਮੀਟਿੰਗ ਦੇ ਵਿੱਚ ਸ਼ਾਇਦ ਪ੍ਰੀਮੀਅਰਸ ਉਹਨਾਂ ਨੇ ਦੱਸਿਆ ਹੋਵੇ। ਸੋ ਲੈਟ ਸੀ ਕਿ ਗੱਲਾਂ ਸੋਹਣੀਆਂ ਹੋ ਰਹੀਆਂ ਨੇ, ਸਾਰੇ ਪ੍ਰੀਮੀਅਰਸ ਖੁਸ਼ ਨੇ ਪ੍ਰਾਈਮ ਮਿਨਿਸਟਰ ਨਾਲ, ਫੈਡਰਲ ਸਰਕਾਰ ਨਾਲ, ਇਹ ਬਹੁਤ ਚੰਗੀ ਗੱਲ ਹੈ। ਬ੍ਰਿਟਿਸ਼ ਕੋਲੰਬੀਆ ਇੱਦਾਂ ਲੱਗ ਰਿਹਾ ਵੀ ਉਸ ਟੇਬਲ 'ਤੇ ਜਿਵੇਂ ਇਕੱਲਾ ਇਕੱਲਾ ਰਹਿ ਗਿਆ ਸ਼ਾਇਦ, ਬਾਕੀ ਸਾਰੇ ਪ੍ਰੀਮੀਅਰਸ ਮਾਰਕ ਕਾਰਨੀ ਦੀਆਂ ਗੱਲਾਂ ਤੋਂ ਖੁਸ਼ ਨੇ, ਸਾਰੀਆਂ ਗੱਲਾਂ ਨੂੰ ਲੈ ਕੇ ਸਹਿਮਤ ਨੇ। ਇੱਦਾਂ ਨਹੀਂ ਵੀ ਬ੍ਰਿਟਿਸ਼ ਕੋਲੰਬੀਆ ਮਾਰਕ ਕਾਰਨੀ ਤੋਂ ਨਾਰਾਜ਼ ਹੈ, ਪਰ ਪਾਈਪਲਾਈਨਸ ਦਾ ਜਿਹੜਾ ਮੁੱਦਾ ਕਨਵੈਂਸ਼ਨਲ ਐਨਰਜੀ ਦਾ, ਉੱਥੇ ਬ੍ਰਿਟਿਸ਼ ਕੋਲੰਬੀਆ ਅਜੇ ਵੀ ਥੋੜ੍ਹਾ ਜਿਹਾ ਕਨਫਿਊਜ਼ਡ ਪ੍ਰਤੀਤ ਹੋ ਰਿਹਾ, ਕਿਉਂਕਿ ਸਾਡੇ ਪ੍ਰੀਮੀਅਰ ਇਹ ਕਹਿ ਰਹੇ ਨੇ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ। ਸੋ ਸਿੱਧੀ ਤਰ੍ਹਾਂ ਹਾਂ ਨਹੀਂ ਕਹਿ ਪਾ ਰਹੇ ਅਤੇ ਨਾ ਵੀ ਨਹੀਂ ਕਰਨਾ ਚਾਹੁੰਦੇ, ਸੋ ਇਸ ਕਰਕੇ ਵਿੱਚ ਵਿਚਾਲੇ ਹਰ ਵਾਰ ਦੀ ਤਰ੍ਹਾਂ ਬੀ ਸੀ ਐਨ ਡੀ ਪੀ ਕਨਵੈਂਸ਼ਨਲ ਐਨਰਜੀ ਨੂੰ ਲੈ ਕੇ ਫਸੀ ਹੋਈ ਹੈ। ਸੋ ਅਸੀਂ ਥੋੜ੍ਹਾ ਜਿਹਾ ਉਸ ਟੇਬਲ 'ਤੇ ਵੀ ਵਰ ਦਾ ਆਡ ਵਨਸ ਆਊਟ ਇੱਦਾਂ ਲੱਗਿਆ। ਬਾਕੀ ਇਹ ਵੀ ਹੋ ਸਕਦਾ ਵੀ ਸਾਡੇ ਪ੍ਰੀਮੀਅਰ ਉੱਥੇ ਆਪ ਨਹੀਂ ਸੀਗੇ। ਇਨਫੈਕਟ ਇਹ ਦੱਸਿਆ ਜਾਂਦਾ ਵੀ ਜਿਹੜੀ ਸੀ ਪੈਕ ਵੱਲੋਂ ਵੀਡੀਓ ਫੀਡ ਜਿਹੜੀ ਜਾਰੀ ਕੀਤੀ ਜਾਂਦੀ ਹੈ ਵੀ ਸਾਰੇ, ਆਪਾਂ ਗੱਲ ਕਰਦੇ ਸੀ ਨਾ ਵੀ ਮੀਟਿੰਗ 'ਚ ਜਾਣ ਤੋਂ ਪਹਿਲਾਂ ਸਾਰੇ ਪ੍ਰੀਮੀਅਰਸ ਇੱਕ ਇੱਕ ਵਾਰ ਜਾ ਕੇ ਮੀਡੀਆ ਨਾਲ ਗੱਲ ਕਰਕੇ ਫਿਰ ਅੰਦਰ ਜਾ ਰਹੇ ਸੀ ਮੀਟਿੰਗ ਦੇ। ਸੋ ਉਹ ਜਿਹੜੀ ਸਾਰੀਆਂ ਗੱਲਾਂ ਬਾਤਾਂ ਸਨ ਉਹਨਾਂ ਦੀ ਜਿਹੜੀ ਸਾਂਝੀ ਵੀਡੀਓ ਸੀ ਪੈਕ ਨੇ ਜਿਹੜੀ ਸੋਸ਼ਲ ਮੀਡੀਆ 'ਤੇ ਯੂਟਿਊਬ ਦੇ ਉੱਤੇ ਅਪਲੋਡ ਕੀਤੀ, ਉਹਦੇ ਵਿੱਚ ਨਿੱਕੀ ਸ਼ਰਮਾ ਨੂੰ ਸ਼ਾਮਿਲ ਹੀ ਨਹੀਂ ਕੀਤਾ।
ਅੱਛਾ,
ਹਾਂ। ਅਤੇ ਫਿਰ ਬਾਅਦ 'ਚ ਬ੍ਰਿਟਿਸ਼ ਕੋਲੰਬੀਆ ਵਾਲਿਆਂ ਨੇ ਕਿਹਾ ਵੀ ਸਾਡੇ ਵੱਲੋਂ ਤਾਂ ਸਾਡੇ ਪ੍ਰੀਮੀਅਰ ਤਾਂ ਹੁਣ ਇਸ ਵੇਲੇ ਨਿੱਕੀ ਸ਼ਰਮਾ ਹੀ ਸਨ, ਸਾਡੀ ਨੁਮਾਇੰਦਗੀ ਕਾਰਨ ਸਾਡੇ ਡਿਪਟੀ ਪ੍ਰੀਮੀਅਰ ਸੀ ਭਾਵੇਂ, ਪਰ ਬ੍ਰਿਟਿਸ਼ ਕੋਲੰਬੀਆ ਨੂੰ ਤੁਸੀਂ ਵਿੱਚੋਂ ਐਕਸਕਲੂਡ ਕਿਵੇਂ ਕਰ ਸਕਦੇ ਹੋ? ਫਿਰ ਸੀ ਪੈਕ ਨੇ ਨਿੱਕੀ ਸ਼ਰਮਾ ਨੂੰ ਵਿੱਚ ਸ਼ਾਮਿਲ ਕੀਤਾ। ਸੋ ਫਰਕ ਤਾਂ ਪੈਂਦਾ ਵੀ ਜੇ ਪ੍ਰੀਮੀਅਰ ਆਪ ਨਾ ਜਾ ਸਕਣ ਉੱਥੇ। ਸੋ ਮੇ ਬੀ ਇਸ ਕਰਕੇ ਇੱਦਾਂ ਲੱਗਿਆ ਵੀ ਬ੍ਰਿਟਿਸ਼ ਕੋਲੰਬੀਆ ਥੋੜ੍ਹਾ ਜਿਹਾ ਬਾਕੀ ਸੂਬਿਆਂ ਤੋਂ ਵੱਖਰਾ ਵੱਖਰਾ ਜਿਹਾ ਲੱਗਿਆ ਕੱਲ੍ਹ। ਉਹਦੇ ਵਿੱਚ ਇੱਕ ਤਾਂ ਕਨਵੈਂਸ਼ਨਲ ਐਨਰਜੀ ਨੂੰ ਲੈ ਕੇ ਜਿਹੜਾ ਮਤਭੇਦ ਹੈ, ਦੂਜਾ ਹੋ ਸਕਦਾ ਵੀ ਸ਼ਾਇਦ ਸਾਡੇ ਪ੍ਰੀਮੀਅਰ ਆਪ ਨਹੀਂ ਸੀਗੇ ਤਾਂ ਕਰਕੇ ਲੱਗਿਆ।
ਚਲੋ, ਪਰ ਚੰਗੀ ਗੱਲ ਇਹ ਹੈ ਕਿ ਪ੍ਰੀਮੀਅਰਸ ਖੁਸ਼ ਲੱਗ ਰਹੇ ਸੀ, ਫਰਸਟ ਮਿਨਿਸਟਰ ਮੀਟਿੰਗ ਜਿਹੜੀ ਸੀਗੀ ਉਹ ਸਾਰਥਕ ਹੋਈ ਲੱਗ ਰਹੀ ਸੀ ਵੀ ਹਾਂ ਠੀਕ ਹੈ।
ਪਰ ਡੈਨੀਅਲ ਸਮਿਥ ਨੇ ਜਸਪ੍ਰੀਤ ਜੀ ਇੱਕ ਗੱਲ ਕਹੀ, ਕਹਿੰਦੇ ਵੀ ਦੋ ਤਿੰਨ ਮਹੀਨਿਆਂ 'ਚ ਪਤਾ ਲੱਗ ਜਾਣਾ ਵੀ ਇਹ ਜਿਹੜੀਆਂ ਗੱਲਾਂ ਨੇ ਵੀ ਇਹ ਕੋਈ ਕਾਮਯਾਬੀ ਹੁੰਦੀਆਂ ਵੀ ਜਾਂ ਫਿਰ ਗੱਲਾਂ ਹੀ ਨੇ ਜਿਹੜੀ ਇਹ ਅਪਰੋਚ ਹੈ।
ਪਰ ਨਾਲ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਲੈਟ ਅਸ ਕਾਲ ਇਟ ਅ ਗ੍ਰੈਂਡ ਬਾਰਗੇਨ।
ਹਾਂ, ਉਹਨਾਂ ਨੇ ਕਿਹਾ ਕਹਿੰਦੇ ਵੀ ਬੜੇ ਦਿਨਾਂ ਬਾਅਦ ਐਟਲੀਸਟ ਕਹਿੰਦੇ ਪ੍ਰਾਈਮ ਮਿਨਿਸਟਰ ਦੇ ਮੂੰਹੋਂ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਅਸੀਂ ਕੈਨੇਡਾ ਨੂੰ ਐਨਰਜੀ ਸੁਪਰ ਪਾਵਰ ਬਣਾਉਣਾ। ਕਹਿੰਦੇ ਇਸ ਤਰ੍ਹਾਂ ਤਰਸ ਗਏ ਕਹਿੰਦੇ ਪ੍ਰਾਈਮ ਮਿਨਿਸਟਰ ਦੇ ਮੂੰਹੋਂ ਇੱਦਾਂ ਦੀ ਗੱਲ ਸੁਣਨ ਲਈ, ਮੈਨੂੰ ਚੰਗਾ ਲੱਗ ਰਿਹਾ। ਪਰ ਕਹਿੰਦੇ ਫਿਰ ਤਾਂ ਥੋੜ੍ਹਾ ਟੇਢਾ ਜਿਹਾ ਕਰਕੇ ਇੱਦਾਂ ਪ੍ਰਾਈਮ ਮਿਨਿਸਟਰ ਵੱਲ ਦੇਖ ਕੇ ਨਾ ਅੱਖ ਨਾਲ, ਕਿਉਂਕਿ ਸਾਈਡ 'ਤੇ ਬੈਠੇ ਹੋਏ ਸੀ ਅਤੇ ਉਹ ਬੜੇ ਸਟਾਈਲ ਜਿਹੜਾ ਹੁੰਦਾ ਨਹੀਂ ਵੀ ਜਿਵੇਂ ਆਪਣੇ ਹਿੰਦੀ ਫਿਲਮਾਂ 'ਚ ਹੈਗਾ ਐਂਗਰੀ ਯੰਗ ਮੈਨ, ਸੋ ਉਸ ਤਰ੍ਹਾਂ ਐਂਗਰੀ ਯੰਗ ਵੁਮਨ ਜਿਹੜੀ ਉਹ ਭੂਮਿਕਾ ਹਮੇਸ਼ਾ ਨਿਭਾਉਂਦੇ ਆ ਡੈਨੀਅਲ ਸਮਿਥ ਜਦੋਂ ਫੈਡਰਲ ਪੋਲੀਟਿਕਸ ਦੀ ਗੱਲ ਹੁੰਦੀ ਆ, ਅਤੇ ਇਹਦਾ ਟੇਢੀ ਜਿਹੀ ਅੱਖ ਕਰਕੇ ਕਹਿੰਦੇ ਕੋਈ ਨਾ ਦੋ ਤਿੰਨ ਮਹੀਨਿਆਂ 'ਚ ਪਤਾ ਲੱਗ ਜਾਣਾ ਵੀ ਇਹ ਅਪਰੋਚ ਕੰਮ ਵੀ ਕਰਦੀ ਹੈ ਕਿ ਨਹੀਂ। ਸੋ ਉਹਨਾਂ ਦਾ ਮਤਲਬ ਇਹ ਸੀ ਵੀ ਗੱਲਾਂ ਤਾਂ ਸੋਹਣੀਆਂ ਹੋਈਆਂ, ਗੱਲਾਂ ਸਾਨੂੰ ਬੜੀਆਂ ਚੰਗੀਆਂ ਲੱਗੀਆਂ,
ਗੱਲਾਂ ਗੱਲਾਂ ਹੀ ਨਾ ਰਹਿ ਜਾਣ
ਯਾ ਵੀ ਇਹਦੇ ਨਾਲ ਕੁਝ ਫਰਕ ਵੀ ਪੈਂਦਾ ਕਿ ਨਹੀਂ, ਕੋਈ ਪ੍ਰੋਜੈਕਟ ਬਣਦਾ ਵੀ ਹੈ ਕਿ ਨਹੀਂ। ਸੋ ਉਹ ਦੈਟ ਸਟਿਲ ਰਿਮੇਨਸ ਟੂ ਬੀ ਸੀਨ।
ਬਸ ਉਹ ਆਪਣੇ ਨਾ ਇੱਕ ਲਿਸਨਰ ਨੇ, ਉਹਨਾਂ ਦਾ ਮੈਸੇਜ ਆਇਆ ਪਰਮਦੇਵ ਬਸਰਾ ਜੀ,
ਹਾਂਜੀ,
ਉਹ ਕਹਿੰਦੇ ਵੀ ਮੈਂ ਤੁਹਾਡਾ ਮਾਰਨਿੰਗ ਸ਼ੋਅ ਸੁਣ ਰਿਹਾ ਕਹਿੰਦੇ ਕੁਝ ਹਫ਼ਤਿਆਂ ਤੋਂ, ਕਹਿੰਦੇ ਮੈਨੂੰ ਵੀ ਥਰੋਟ ਇਨਫੈਕਸ਼ਨ ਹੋ ਗਈ।
ਉਹ ਸੁਣ ਕੇ ਤਾਂ ਹੋ ਗਈ ਕਿਤੇ,
ਕਹਿੰਦੇ ਰੇਡੀਓ ਨੂੰ ਸੈਨੇਟਾਈਜ਼ ਕਰਨਾ ਪੈਣਾ ਲੱਗਦਾ। ਰੋਲ ਨੰਬਰ 75 ਸੈਕਸ਼ਨ ਸੀ,
ਹਾਂਜੀ ਹਾਂਜੀ, ਸਾਡੇ ਰੈਗੂਲਰ
ਤੁਹਾਡੇ ਰੋਲ ਨੰਬਰ ਚੱਲਦੇ ਹੋਣੇ ਆ ਫਿਰ
ਸ਼ਾਮ ਵਾਲੇ ਸ਼ੋਅ ਦੇ ਵਿੱਚ, ਰੋਲ ਨੰਬਰ ਚੱਲਦੇ ਆ ਜੀ।
ਅੱਛਾ,
ਸੋ ਸ਼ਾਮ ਵਾਲੇ ਸ਼ੋਅ ਦੇ ਵਿੱਚ ਜਿੰਨੇ ਸਾਡੇ ਲਿਸਨਰਸ ਨੇ,
ਉਹਨੇ
ਆਪਣੇ ਆਪ ਨੂੰ ਰੋਲ ਨੰਬਰ ਅਲਾਟ ਕੀਤੇ ਹੋਏ,
ਆਪ ਹੀ ਕੀਤੇ ਹੋਏ,
ਆਪ ਹੀ।
ਅੱਛਾ,
ਉਹ ਕਹਿੰਦੇ ਵੀ ਇਹ ਸ਼ਾਮ ਵਾਲੇ ਸ਼ੋਅ ਦੀ ਕਲਾਸ ਆ,
ਠੀਕ ਹੈ,
ਤੇ ਵੀ ਉਹਦੇ ਚ ਅਸੀਂ ਲੈਕਚਰ ਸੁਣਨ ਆਏ ਆ।
ਅੱਛਾ,
ਸੋ ਯਾ ਉਹ ਯਾ
ਕਲਾਸ ਵਾਲੀ ਗੱਲ ਤਾਂ ਵੀ ਸਹੀ ਹੈ, ਪਤਾ ਸਮਝ ਆ ਜਾਂਦੀ ਹੈ ਪੂਰੀ ਐਨ ਵਧੀਆ ਨਾ। ਮੈਂ ਦੇਖੋ ਆਲ ਬੀ ਓਨੈਸਟ, ਹਰ ਰੋਜ਼ ਨਹੀਂ ਸੁਣਿਆ ਜਾਂਦਾ, ਪਰ ਬਹੁਤ ਆਫਟਨ ਹੁੰਦਾ ਕਿ ਮੈਂ ਸੁਣ ਲੈਂਦੀ ਹਾਂ ਸ਼ਾਮ ਵਾਲਾ ਸ਼ੋਅ ਨਾ, ਤੇ ਉਹ ਵਾਕਈ ਉਹ ਐਨ ਲੱਗਦਾ ਹੁੰਦਾ ਵੀ ਕਲਾਸ 'ਚ ਤੁਸੀਂ ਬੈਠੇ ਹੋ, ਇੱਕ ਬਹੁਤ ਵਧੀਆ ਟੀਚਰ ਤੁਹਾਨੂੰ ਪੜ੍ਹਾ ਰਿਹਾ, ਤੇ ਉਹ ਜਿਹੜਾ ਬਹੁਤ ਵਧੀਆ ਟੀਚਰ ਜਾਂ ਤੁਹਾਨੂੰ ਲੈਕਚਰ ਦਿੰਦਾ, ਜਿਹੜੀ ਉਹ ਗੱਲ ਸਮਝਾ ਰਿਹਾ ਟੀਚਰ, ਉਹ ਤੁਹਾਡੇ ਖਾਨੇ ਪੈ ਜਾਂਦੀ,
ਬਹੁਤ ਵਧੀਆ। ਬਸ ਥੈਂਕ ਯੂ ਜੀ,
ਚੱਕੀ ਚੱਲੋ ਤੁਸੀਂ ਫਟੇ। ਅੱਛਾ, ਬਸ ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਫੈਡਰਲ ਸਰਕਾਰ ਨੂੰ ਸੋਮਵਾਰ ਨੂੰ ਪੁਸ਼ ਕੀਤਾ ਗਿਆ, ਉਹ ਕਹਿੰਦੇ ਜਿਹੜੇ ਕਾਊਂਟਰ ਟੈਰਿਫਸ ਆਪਾਂ ਲਗਾਏ ਨੇ US ਦੇ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੇ 'ਤੇ ਟੈਰਿਫਸ ਲਗਾਏ, ਆਪਾਂ ਜਵਾਬੀ ਕਾਰਵਾਈ ਕਰਦੇ ਹੋਏ ਕਾਊਂਟਰ ਟੈਰਿਫਸ ਲਗਾਏ, ਜਦੋਂ ਕਾਊਂਟਰ ਟੈਰਿਫਸ ਲਗਾਏ ਸੀਗੇ ਉਦੋਂ ਵੀ ਆਪਾਂ ਕਹਿ ਰਹੇ ਸੀਗੇ ਵੀ ਇਹਨਾਂ ਕਾਊਂਟਰ ਟੈਰਿਫਸ ਕਰਕੇ ਰੈਵਨਿਊ ਬਹੁਤ ਜਨਰੇਟ ਹੋਣਾ, ਆਪਣੇ ਕੋਲ ਪੈਸਾ ਬਹੁਤ ਇਕੱਠਾ ਹੋ ਜਾਣਾ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰਸ ਨੇ ਪਾਰਲੀਮੈਂਟ ਦੇ ਵਿੱਚ ਤਕਰੀਬਨ 10 ਉਹਨਾਂ ਦੀ ਥਾਂ 'ਤੇ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਨੇ ਫਰਾਂਸਵਾ ਫਿਲਿਪ ਸ਼ੈਂਪੇਨ, ਉਹ ਉੱਥੇ ਸੀਗੇ। ਉਹਨਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ, ਉਹਨਾਂ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਕਿਹਾ, ਉਹ ਕਹਿੰਦੇ ਕੈਨੇਡਾ ਜਿਹੜਾ ਜਿਹੜੇ US ਕੰਨੀਓ ਆਪਣੇ ਸਟੀਲ ਅਤੇ ਐਲੂਮੀਨੀਅਮ 'ਤੇ ਇਲੀਗਲ ਟੈਰਿਫਸ ਲਗਾਏ ਜਾ ਰਹੇ ਆ ਉਹਦੇ ਖਿਲਾਫ ਡਟ ਕੇ ਖੜ੍ਹਾ ਹੈ। ਉਹ ਸਾਰੀਆਂ ਗੱਲਾਂ ਬਾਤਾਂ ਤਾਂ ਉਹਨਾਂ ਨੇ ਕਹੀਆਂ, ਪਰ ਜਿਹੜਾ ਰੈਵਨਿਊ ਦਾ ਅਮਾਊਂਟ ਸੀ ਉਹ ਉਹਨਾਂ ਨੇ ਕੋਟ ਨਹੀਂ ਕੀਤਾ, ਉਹ ਨਹੀਂ ਦੱਸਿਆ ਵੀ ਕਿੰਨਾ ਰੈਵਨਿਊ ਜਨਰੇਟ ਹੋਇਆ।
ਯਾ ਸੋ ਹੋਇਆ ਕੀ ਹੈ ਕਿ ਜਦੋਂ ਇਲੈਕਸ਼ਨ ਕੈਂਪੇਨ ਚੱਲਦੀ ਸੀ, ਪੋਲੀਟੀਕਲ ਪਾਰਟੀਜ਼ ਨੇ ਆਪਣੇ ਆਪਣੇ ਇਲੈਕਸ਼ਨ ਪਲੈਟਫਾਰਮ ਸਾਂਝੇ ਕੀਤੇ ਸਨ, ਅਤੇ ਪਲੈਟਫਾਰਮਸ ਦੇ ਵਿੱਚ ਲਿਬਰਲ ਪਾਰਟੀ ਨੇ ਪਹਿਲਾਂ ਇਫ ਆਮ ਨੋਟ ਮਿਸਟੇਕਨ 19 April ਨੂੰ ਇਹਨਾਂ ਨੇ ਆਪਣਾ ਪਲੈਟਫਾਰਮ ਜਨਤਕ ਕੀਤਾ ਸੀ, ਅਤੇ ਉਹਦੇ ਵਿੱਚ ਇਹਨਾਂ ਨੇ ਲਿਖਿਆ ਸੀ ਕਿ ਸਾਨੂੰ ਕਾਊਂਟਰ ਟੈਰਿਫ ਜਿਹੜੀਆਂ ਅਸੀਂ ਅਮਰੀਕੀ ਸਮਾਨ 'ਤੇ ਲਗਾਈਆਂ ਨੇ ਉਹ ਤੋਂ ਸਾਲ ਦੇ ਵਿੱਚ $20 billion ਦਾ ਰੈਵਨਿਊ ਇਕੱਠਾ ਹੋਇਆ ਕਰੇਗਾ, ਅਤੇ ਜਿਹੜਾ ਉਹ $20 billion ਇਕੱਠਾ ਹੋਏਗਾ ਉਹ ਅਸੀਂ ਉਹਨਾਂ ਇੰਡਸਟਰੀਜ਼ 'ਤੇ, ਉਹਨਾਂ ਫੈਕਟਰੀਆਂ 'ਤੇ, ਉਹਨਾਂ ਬਿਜ਼ਨਸਿਸ 'ਤੇ, ਉਹਨਾਂ ਵਰਕਰਸ 'ਤੇ ਖਰਚ ਕਰਾਂਗੇ, ਉਹਨਾਂ ਨੂੰ ਵਾਪਸ ਮੋੜਾਂਗੇ ਜਿਹੜੇ ਟੈਰਿਫਸ ਦੇ ਕਰਕੇ ਅਤੇ ਕਾਊਂਟਰ ਟੈਰਿਫਸ ਦੇ ਕਰਕੇ ਪ੍ਰਭਾਵਿਤ ਹੁੰਦੇ ਨੇ। ਇਸੇ ਤਰ੍ਹਾਂ ਥੋੜ੍ਹੇ ਦਿਨਾਂ ਬਾਅਦ ਕੰਸਰਵੇਟਿਵਸ ਨੇ ਜਦੋਂ ਕੈਂਪੇਨ ਦੌਰਾਨ ਆਪਣਾ ਪਲੈਟਫਾਰਮ ਜਨਤਕ ਕੀਤਾ, ਉਹਨਾਂ ਨੇ ਵੀ ਆਪਣੇ ਪਲੈਟਫਾਰਮ ਦੇ ਵਿੱਚ ਇਹੀ ਲਿਖਿਆ ਕਿ ਜੀ ਸਾਨੂੰ ਹਰ ਸਾਲ ਕਾਊਂਟਰ ਟੈਰਿਫਸ ਤੋਂ $20 billion ਦਾ ਰੈਵਨਿਊ ਇਕੱਠਾ ਹੋਏਗਾ। ਸੋ ਦੋਨੋਂ ਪਾਰਟੀਆਂ ਨੇ, ਇਹ ਕੰਟੈਕਸਟ ਇਹ ਹੈ ਵੀ ਦੋਨੋਂ ਪਾਰਟੀਆਂ ਨੇ ਕਿਹਾ ਸੀ ਕਿ ਸਾਲ ਦੇ ਵਿੱਚ $20 billion ਰੈਵਨਿਊ ਇਕੱਠਾ ਹੋਣਾ। ਪਰ ਬਾਅਦ ਵਿੱਚ ਹੋਇਆ ਕੀ ਕਿ ਇਲੈਕਸ਼ਨ ਤੋਂ ਬਾਅਦ ਕੁਝ ਹਫ਼ਤੇ ਪਹਿਲਾਂ, ਮੇਰੇ ਖਿਆਲ ਪਿਛਲੇ ਜਾਂ ਉਸ ਤੋਂ ਪਿਛਲੇ ਹਫ਼ਤੇ, ਕੰਸਰਵੇਟਿਵਸ ਨੇ ਇਹ ਕਹਿਣਾ ਸ਼ੁਰੂ ਕਰਤਾ, ਕਹਿੰਦੇ ਕਿ ਜੀ ਕੈਂਪੇਨ ਦੌਰਾਨ ਚੁੱਪ ਚੁਪੀਤੇ ਮਾਰਕ ਕਾਰਨੀ ਨੇ ਅਮਰੀਕਾ ਦੇ ਬਹੁਤ ਸਾਰੇ ਸਮਾਨ ਤੋਂ ਕਾਊਂਟਰ ਟੈਰਿਫਸ ਹਟਾ ਦਿੱਤੀਆਂ। ਕਹਿੰਦੇ ਵੀ ਉਹਨਾਂ ਜ਼ਿਆਦਾ ਉਹਨਾਂ ਨੇ ਪਬਲਿਕਲੀ ਦੱਸਿਆ ਨਹੀਂ ਇਹਦੇ ਬਾਰੇ, ਵੀ ਇਹਨਾਂ ਨੇ ਉੱਦਾਂ ਕਹਿੰਦੇ ਰਹੇ ਐਲਬੋਜ਼ ਅਪ ਅਪਰੋਚ, ਵੀ ਅਸੀਂ ਅਮਰੀਕਾ ਨੂੰ ਵੀ ਹੁੰਦਾ ਨਹੀਂ ਕਿ ਈਟ ਕਾ ਜਵਾਬ ਪੱਥਰ ਸੇ ਦੇਵਾਂਗੇ ਵੀ ਇਹ ਵੋ, ਕਹਿੰਦੇ ਪਰ ਇਹਨਾਂ ਨੇ ਚੁੱਪ ਕਰਕੇ ਸਾਰੀਆਂ ਟੈਰਿਫਸ ਹਟਾ ਦਿੱਤੀਆਂ, ਅਤੇ ਹੁਣ ਸਾਨੂੰ ਇਹ ਦੱਸਣ ਵੀ ਕਾਊਂਟਰ ਟੈਰਿਫਸ ਤੋਂ ਕਿੰਨਾ ਰੈਵਨਿਊ ਅਜੇ ਤੱਕ ਇਕੱਠਾ ਹੋਇਆ। ਸੋ ਇਹ ਸਵਾਲ ਕੰਸਰਵੇਟਿਵਸ ਪੁੱਛ ਹੀ ਰਹੇ ਸਨ। 30 May ਨੂੰ ਜਿਵੇਂ ਤੁਸੀਂ ਪਹਿਲਾਂ ਮੈਨਸ਼ਨ ਕੀਤਾ ਕਿ ਕੈਨੇਡਾ ਦੇ ਜਿਹੜੇ ਐਸਟੀਮੇਟਸ ਨੇ ਨਵੇਂ, ਜਿਹੜਾ ਫਿਸਕਲ ਮੋਨੀਟਰ ਉਹ ਲੇਟੈਸਟ ਜਿਹੜਾ ਰਿਲੀਜ਼ ਕੀਤਾ ਗਿਆ, ਉਹਦੇ ਵਿੱਚ ਦੱਸਿਆ ਗਿਆ ਵੀ ਮਾਰਚ ਦੇ ਅੰਕੜੇ ਆ ਗਏ ਨੇ, ਕਿਉਂਕਿ ਟੈਰਿਫਸ ਮਾਰਚ ਤੋਂ ਲੱਗੀਆਂ, ਮਾਰਚ ਦੇ ਅੰਕੜੇ ਆ ਗਏ ਕਿ ਮਾਰਚ ਦੇ ਵਿੱਚ ਜੋ ਐਕਸਟਰਾ ਰੈਵਨਿਊ ਇਕੱਠਾ ਹੋਇਆ ਕਸਟਮ ਡਿਊਟੀਜ਼ ਤੋਂ ਅਤੇ ਐਕਸਪੋਰਟ ਡਿਊਟੀਜ਼ ਤੋਂ, ਉਹ ਹੋਇਆ ਪਿਛਲੇ ਸਾਲ ਦੀ ਮਾਰਚ ਦੇ ਮੁਕਾਬਲੇ $617 million ਐਕਸਟਰਾ। ਸੋ ਇਸ ਵਾਰ $1 billion ਤੋਂ ਜ਼ਿਆਦਾ ਇਕੱਠਾ ਹੋਇਆ ਟੋਟਲ, ਪਿਛਲੇ ਸਾਲ $427 million ਇਕੱਠੇ ਹੋਏ ਸੀ ਮਾਰਚ ਮਹੀਨੇ, ਇਸ ਵਾਰ $617 million ਐਕਸਟਰਾ ਇਕੱਠੇ ਹੋਏ ਨੇ। ਸੋ ਇਹ ਵੀ ਮੰਨਿਆ ਜਾ ਰਿਹਾ ਵੀ $617 million ਦੇ ਵਿੱਚੋਂ ਜ਼ਿਆਦਾ ਜਿਹੜਾ ਕੰਟਰੀਬਿਊਸ਼ਨ ਆ ਉਹ ਐਕਸਪੋਰਟ ਡਿਊਟੀਜ਼, ਸੋਰੀ ਜਿਹੜੀਆਂ ਹਾਂ ਐਕਸਪੋਰਟ ਡਿਊਟੀਜ਼ ਅਤੇ ਕਾਊਂਟਰ ਟੈਰਿਫਸ ਦਾ ਸਮਝ ਲਓ, ਜਿਹੜਾ ਕਾਊਂਟਰ ਟੈਰਿਫਸ ਦਾ ਇਹ ਕੰਟਰੀਬਿਊਸ਼ਨ ਹੋਏਗਾ, ਵੀ ਕਾਊਂਟਰ ਟੈਰਿਫਸ ਦੇ ਕਰਕੇ ਜਿਹੜਾ ਐਕਸਟਰਾ ਰੈਵਨਿਊ ਇਕੱਠਾ ਹੋਇਆ ਵੀ ਉਹ 617 million ਆ ਫਿਰ, ਜਾਂ ਫਿਰ ਕਹਿ ਲਓ ਵੀ ਇਹਦੇ ਵਿੱਚੋਂ ਇੱਕ ਸਿਗਨੀਫਿਕੈਂਟ ਚੰਕ ਆਫ ਮਨੀ। ਪਰ ਗੱਲ ਇਹ ਹੈ ਕਿ ਇਹ ਨੰਬਰ ਜੇ ਤੁਸੀਂ $20 billion ਦਾ ਅੰਕੜਾ ਰੀਅਲਾਈਜ਼ ਕਰਨਾ ਸਾਲ ਦਾ, ਤੇ ਫਿਰ ਤਾਂ ਇਸ ਤੋਂ 3-4 ਗੁਣਾ ਜ਼ਿਆਦਾ ਹੋਣਾ ਚਾਹੀਦਾ, ਐਟਲੀਸਟ 2-3.5 ਗੁਣਾ ਤਾਂ ਹੋਣਾ ਹੀ ਚਾਹੀਦਾ, ਫਿਰ ਜਾ ਕੇ $20 billion ਦਾ ਉਹ ਜਿਹੜਾ ਰੈਵਨਿਊ ਐਸਟੀਮੇਟ ਅਸੀਂ ਅਚੀਵ ਕਰ ਸਕਾਂਗੇ। ਸੋ ਇਸ ਕੰਟੈਕਸਟ ਦੇ ਵਿੱਚ ਕੰਸਰਵੇਟਿਵਸ ਨੂੰ ਇੱਕ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹ ਗੱਲ ਕਿਸ ਹੱਦ ਤੱਕ ਵਾਜਬ ਆ ਇਹ ਸਮਝਣ ਦੀ ਲੋੜ ਆ। ਪਹਿਲੀ ਗੱਲ ਤਾਂ ਇਹ ਕਿ 15 April ਨੂੰ ਕੈਨੇਡਾ ਨੇ ਬਹੁਤ ਸਾਰੇ ਅਮਰੀਕੀ ਸਮਾਨ ਦੇ ਉੱਤੋਂ ਕਾਊਂਟਰ ਟੈਰਿਫਸ ਦੇ ਵਿੱਚ ਪੌਜ਼ ਲਗਾਇਆ ਸੀ, ਅਤੇ ਉਹ ਜਦੋਂ ਡੋਨਲਡ ਟਰੰਪ ਨੇ ਸਾਨੂੰ ਰਿਆਇਤਾਂ ਦੇਣੀਆਂ ਸ਼ੁਰੂ ਕੀਤੀਆਂ, ਤਾਂ ਜ਼ਾਹਰ ਗੱਲ ਹੈ ਕਿ ਸਾਨੂੰ ਵੀ ਕੋਈ ਰਿਆਇਤ ਦੇਣੀ ਪੈਣੀ ਸੀ। ਇੱਦਾਂ ਦਾ ਹੋ ਨਹੀਂ ਸਕਦਾ ਕਿ ਡੋਨਲਡ ਟਰੰਪ ਕਹਿ ਰਹੇ ਵੀ ਅਸੀਂ ਟੈਰਿਫਸ ਨੂੰ ਪੌਜ਼ ਕਰ ਰਹੇ ਹਾਂ, ਗੱਲਬਾਤ ਲਈ ਤਿਆਰ ਹੋ ਰਹੇ ਹਾਂ ਜਾਂ ਕੋਈ ਰਾਹਤ ਦੇ ਰਹੇ ਹਾਂ, ਤੇ ਅਸੀਂ ਕਹੀ ਜਾਈਏ ਕਿ ਨਹੀਂ ਜੀ ਅਸੀਂ ਤਾਂ ਟੈਰਿਫਸ ਹਟਾਵਾਂਗੇ ਨਹੀਂ, ਕਿਉਂਕਿ ਸਾਡੇ ਇਲੈਕਸ਼ਨ ਚੱਲ ਰਹੇ ਸਟਾਪ ਐਂਡ ਗੋ ਅਪਰੋਚ ਸੀ ਆਪਾਂ ਨੂੰ, ਸਟਾਪ ਐਂਡ ਗੋ ਕਰਨਾ ਪਿਆ
ਬਿਲਕੁਲ।
ਸੋ 15 April ਨੂੰ ਇੱਦਾਂ ਕੀਤਾ ਜਾਂਦਾ, ਉਸ ਤੋਂ 4 ਦਿਨਾਂ ਬਾਅਦ 19 April ਨੂੰ ਲਿਬਰਲਸ ਆਪਣਾ ਇਲੈਕਸ਼ਨ ਪਲੈਟਫਾਰਮ ਜਨਤਕ ਕਰਦੇ ਆ, ਉਹਦੇ ਵਿੱਚ ਇਸ ਪੌਜ਼ ਦੇ ਬਾਵਜੂਦ ਉਹ ਲਿਖਦੇ ਆ ਕਿ $20 billion ਰੈਵਨਿਊ ਇਕੱਠਾ ਹੋਣਾ
ਸਾਲ ਦਾ ਇਕੱਠਾ ਹੋਇਆ 12 ਮਹੀਨੇ ਦਾ।
ਵੱਡੀ ਗੱਲ ਇਹ ਹੈ ਕੰਸਰਵੇਟਿਵਸ ਵੀ ਜਦੋਂ ਆਪਣਾ ਪਲੈਟਫਾਰਮ ਜਾਰੀ ਕਰਦੇ ਆ ਉਹ ਵੀ ਇਹੀ ਲਿਖਦੇ ਆ ਵੀ $20 billion ਰੈਵਨਿਊ ਇਕੱਠਾ ਹੋਣਾ, ਵੀ ਜੇ ਤੁਹਾਨੂੰ ਇਹ ਗੱਲ ਨਹੀਂ ਸੀ ਪਸੰਦ ਤੁਸੀਂ ਆਪਣੇ ਪਲੈਟਫਾਰਮ ਦੇ ਵਿੱਚ 10 billion ਲਿਖ ਦਿੰਦੇ ਜਾਂ 5 billion ਲਿਖਦੇ ਜਾਂ ਲਿਖਦੇ ਵੀ ਸਾਡੇ ਤੋਂ ਪੱਲਿਓਂ ਪੈਸੇ ਪੈਣੇ ਆ ਜਾਂ ਜੋ ਵੀ ਆ, ਚੁੱਪ ਚੁਪੀ ਤੇ ਟੈਰਿਫ ਹਟਾ ਤੇ ਹੁਣ ਦੱਸੋ ਕਿੰਨੇ ਪੈਸੇ ਇਕੱਠੇ ਹੋਏ ਆ, ਉਹ ਗੱਲ ਥੋੜੀ ਜਿਹੀ ਠੀਕ ਨਹੀਂ ਲੱਗਦੀ। ਪਰ ਚੱਕਰ ਇਹ ਆ ਕਿ ਲਿਬਰਲਸ ਨੇ ਜਿਹੜੀ ਗਲਤੀ ਕੀਤੀ ਉਹ ਇਹ ਕੀਤੀ ਕਿ ਉਹਨਾਂ ਨੇ ਇਸ ਵਾਰ ਸਪਰਿੰਗ ਦੇ ਵਿੱਚ ਕੋਈ ਬਜਟ ਜਾਂ ਇਕਨੋਮਿਕ ਸਟੇਟਮੈਂਟ ਪੇਸ਼ ਨਹੀਂ ਕੀਤੀ। ਹੁਣ ਜੇ ਦੇਖੋ ਅਗੇਨ ਦਿਸ ਕਮਸ ਬੈਕ ਟੂ ਦ ਸੇਮ ਡਿਸਕਸ਼ਨ ਕਿ ਜੇ ਲਿਬਰਲਸ ਤੁਸੀਂ ਫਰਜ਼ ਕਰੋ ਸਪਰਿੰਗ ਦੇ ਵਿੱਚ ਇੱਕ ਛੋਟੀ ਜਿਹੀ ਇਕਨੋਮਿਕ ਸਟੇਟਮੈਂਟ ਜਨਤਕ ਕਰ ਦਿੰਦੇ, ਦੱਸ ਦਿੰਦੇ ਕਿ ਜੀ ਸਾਡਾ ਰੈਵਨਿਊ, ਸਾਡਾ ਐਕਸਪੈਕਟੇਸ਼ਨ ਸਾਡੀ ਰੈਵਨਿਊ ਦੀ ਇਹ ਹੈ, ਇੱਥੋਂ ਕਾਊਂਟਰ ਟੈਰਿਫਸ ਤੋਂ ਇੰਨੇ ਕੁ ਪੈਸੇ ਇਕੱਠੇ ਹੋਣ ਦੇ ਆਸਾਰ ਨੇ, ਪ੍ਰੈਜ਼ੈਂਟ ਕੰਟੈਕਸਟ ਦੇ ਵਿੱਚ ਵੀ ਅੱਜ ਦਾ ਜੋ ਮਾਹੌਲ
ਪ੍ਰੋਜੈਕਸ਼ਨਸ ਦੇ ਦਿੰਦੇ ਨਾ ਕੁਝ ਮਾੜੀਆਂ ਮੋਟੀਆਂ
ਵੀ ਜੋ ਇਸ ਵੇਲੇ ਜੋ ਮਾਹੌਲ ਹੈਗਾ ਮਈ ਜੂਨ ਦੇ ਵਿੱਚ ਸਾਡੇ ਇਹਦੇ ਮੁਤਾਬਕ ਸਾਨੂੰ ਲੱਗ ਰਿਹਾ ਵੀ ਇੰਨੇ ਕੁ ਪੈਸੇ ਟੈਰਿਫਸ ਤੋਂ ਆ ਜਾਣੇ ਆ, ਇੰਨੇ ਸਾਡੇ ਨਵੇਂ ਖਰਚੇ ਹੋਣਗੇ, ਇਹ ਸਾਡੇ ਨਵੇਂ ਟੈਕਸਿਸ ਹੋਣਗੇ ਜਾਂ ਇਹ ਰਿਆਇਤਾਂ ਹੋਣਗੀਆਂ ਰੈਵਨਿਊ ਦੇ ਵਿੱਚ, ਸੋ ਜੋ ਵੀ ਇੱਕ ਫਿਸਕਲ ਇਸ ਵੇਲੇ ਸਾਡਾ ਡੈਫਿਸਿਟ ਇੰਨਾ, ਡੈਟ ਇੰਨਾ,
ਥੋੜ੍ਹਾ ਜਿਹਾ
ਇੱਕ ਅਪਡੇਟ ਦੇ ਦਿੰਦੇ, ਫਿਸਕਲ ਮੋਨੀਟਰ ਜਾਂ ਇੱਕ ਸਾਂਝਾ ਕਰ ਦਿੰਦੇ, ਇੱਕ ਛੋਟੀ ਜਿਹੀ ਬੜੀ ਥਿਨ ਸਟੇਟਮੈਂਟ ਹੀ ਚਾਹੇ ਜਾਰੀ ਕਰ ਦਿੰਦੇ, ਤੇ ਫਿਰ ਕੰਸਰਵੇਟਿਵਸ ਇਹ ਸਾਰੇ ਸਵਾਲ ਨਹੀਂ ਸੀ ਉਹਨਾਂ ਨੇ ਪੁੱਛਣੇ, ਫਿਰ ਸਾਰੇ
ਸਵਾਲਾਂ ਦੇ ਜਵਾਬ ਤਾਂ ਉਸ ਅਪਡੇਟ ਦੇ ਵਿੱਚ ਆ ਜਾਣੇ ਸੀ ਨਾ। ਫਿਰ
ਜਿਹੜੀ ਗੱਲ ਆ ਕੰਸਰਵੇਟਿਵਸ ਇਸ ਕਰਕੇ ਇਸ ਵਾਰ ਵਾਰ ਪੁੱਛ ਰਹੇ ਵੀ ਦੱਸੋ ਕਿੰਨਾ ਮਾਲੀਆ ਇਕੱਠਾ ਹੋਇਆ, ਕਿਉਂਕਿ ਲਿਬਰਲਸ ਬਜਟ ਨਹੀਂ ਪੇਸ਼ ਕਰ ਰਹੇ। ਜੇ ਬਜਟ ਪੇਸ਼ ਨਾ ਕਰਨਾ ਗਲਤੀ ਹੈ ਜ਼ਰੂਰ, ਅਤੇ ਉਹਦੇ ਕਰਕੇ ਹੋ ਕੀ ਰਿਹਾ ਵੀ ਉਸ ਗਲਤੀ ਦੇ ਚੱਕਰ ਦੇ ਵਿੱਚ ਜਿਹੜੀਆਂ ਗਲਤੀਆਂ ਨਹੀਂ ਵੀ ਹੈਗੀਆਂ ਉਹ ਵੀ ਕੰਸਰਵੇਟਿਵ ਉਹਨਾਂ ਨੂੰ ਵੀ ਨਾਲ ਬੰਨ ਕੇ ਨਿਸ਼ਾਨਾ ਬਣਾਈ ਜਾ ਰਿਹਾ,
ਗਲਤੀਆਂ ਬਣਾ ਕੇ ਉਹਨਾਂ ਨੂੰ ਵੀ ਪ੍ਰੋਜੈਕਟ ਕੀਤਾ ਜਾ ਰਿਹਾ,
ਲੱਕੜ ਨਾਲ ਲੋਹਾ ਵੀ ਤਾਰ ਰਹੇ। ਸੋ ਉਹ ਚੱਕਰ ਹੈ, ਗਲਤੀ ਜਿਹੜੀ ਬਜਟ ਨਾ ਪੇਸ਼ ਕਰਨਾ, ਇੱਕ ਉਹਨੂੰ ਤੁਸੀਂ ਕਹਿ ਲਓ ਵੀ ਇਕਨੋਮਿਕ ਸਟੇਟਮੈਂਟ ਜਾਂ ਇੱਕ ਕੋਈ ਵੀ ਇੱਕ ਰਿਪੋਰਟ ਜੀ ਛੋਟੀ ਜਿਹੀ ਕੋਈ ਪੇਸ਼ ਕਰ ਦਿੰਦੇ ਜਾਂ ਮੂੰਹ ਪੂੰਝਣ ਵਾਲੀ ਗੱਲ ਜੀ ਕਰ ਦਿੰਦੇ, ਜੇ ਕਰਦੇ ਦੈਟ ਵੁੱਡ ਹੈਵ ਸਫਾਈਸ ਪੋਲੀਟੀਕਲੀ ਵੀ ਅਤੇ ਵੈਸੇ ਵੀ ਰਿਸਪੋਂਸੀਬਲ। ਜੇ ਆਪਾਂ ਰਿਸਪੋਂਸੀਬਿਲਿਟੀ ਦੀ ਅਕਾਊਂਟੇਬਿਲਿਟੀ ਦੀ ਗੱਲ ਕਰੀਏ ਤਾਂ ਸਰਕਾਰਾਂ ਦੀ ਜੇ ਫਿਸਕਲ ਅਕਾਊਂਟੇਬਿਲਿਟੀ ਦਾ ਸਭ ਤੋਂ ਵੱਡਾ ਇੰਸਟਰੂਮੈਂਟ ਆ ਉਹ ਬਜਟ ਹੈ।
ਟਾਈਮਸ ਦਾ ਹਵਾਲਾ ਦਿੱਤਾ ਜਾ ਰਿਹਾ ਵੀ ਅਨਸਰਟਨਟੀ ਬਹੁਤ ਆ ਇਸ ਕਰਕੇ ਸਾਡੇ ਕੋਲੋਂ ਨਹੀਂ ਅਸੀਂ ਬਜਟ ਪੇਸ਼ ਕੀਤਾ, ਉਹਦਾ ਵੀ ਕੰਜ਼ਰਵੇਟਿਵ ਜਿਹੜੇ ਹੈਗੇ ਨੇ ਉਹ ਵੀ ਇਹੀ ਕਹਿ ਰਹੇ, ਉਹ ਕਹਿੰਦੇ ਅਨਸਰਟਨਟੀ ਤਾਂ ਹਮੇਸ਼ਾ ਹੀ ਹੁੰਦੀ ਹੈ ਕੋਵਿਡ 19 ਪੈਂਡੈਮਿਕ ਦੌਰਾਨ
ਐਗਜ਼ੈਕਟਲੀ ਯਾ ਕੋਵਿਡ
19 ਤੋਂ ਵੱਡੀ ਅਨਸਰਟਨਟੀ। ਹਾਂ ਉਦੋਂ ਵੀ ਬਜਟ ਪੇਸ਼ ਕੀਤਾ ਗਿਆ
ਤੇ ਹੁਣ ਤੁਸੀਂ ਦੇਖੋ ਨਾ ਕਿ ਜਿਵੇਂ ਹੁਣ ਆਪਾਂ ਅਗਲੀ ਗੱਲ ਵੀ ਕਰਨੀ ਹੈ, OECD ਵੱਲੋਂ ਆਪਣੀਆਂ ਜਿਹੜੀਆਂ ਆਊਟਲੁੱਕਸ ਨੇ ਉਹ ਨਿਰੰਤਰ ਜਾਰੀ ਕੀਤੀਆਂ ਜਾ ਰਹੀਆਂ ਨੇ। ਬੈਂਕ ਆਫ ਕੈਨੇਡਾ ਜਦੋਂ ਆਪਣੀ ਮੋਨਿਟਰੀ ਪਾਲਿਸੀ ਰਿਪੋਰਟ ਜਾਰੀ ਕਰਦਾ ਉਹਦੇ ਵਿੱਚ ਬੈਂਕ ਆਫ ਕੈਨੇਡਾ ਪ੍ਰੋਜੈਕਸ਼ਨਸ ਆਪਣੀਆਂ ਦੇਈ ਜਾ ਰਿਹਾ, ਮਲਟੀਪਲ ਸਿਨੈਰੀਓਜ਼ ਬਣਾ ਕੇ ਦੇਈ ਜਾ ਰਿਹਾ, ਤਾਂ ਸਰਕਾਰ ਦੇ ਕੋਲ ਤਾਂ ਇੰਨੇ ਸਾਰੇ ਰਿਸੋਰਸਿਸ ਨੇ, ਇਹ ਸਾਰੇ ਰਿਸੋਰਸਿਸ ਸਰਕਾਰ ਦੇ ਨੇ, ਸਰਕਾਰ ਆਪਣੀ ਪ੍ਰੋਜੈਕਸ਼ਨ ਕਿਉਂ ਨਹੀਂ ਬਣਾ ਸਕਦੀ? ਅਤੇ ਯੈਸ ਬਿਲਕੁਲ ਸਹੀ ਗੱਲ ਹੈ ਵੀ ਕੋਵਿਡ 19 ਦੌਰਾਨ ਜੇਕਰ ਬਜਟ ਅਸੀਂ ਪੇਸ਼ ਕਰਦੇ ਰਹੇ, ਜੇਕਰ ਉਦੋਂ ਅਸੀਂ ਆਪਣੀਆਂ ਇਕਨੋਮਿਕ ਸਟੇਟਮੈਂਟਸ ਵੀ ਜਾਰੀ ਕਰਦੇ ਰਹੇ, ਪ੍ਰੋਜੈਕਸ਼ਨਸ ਜਾਰੀ ਹੁੰਦੀਆਂ ਰਹੀਆਂ, ਜਦੋਂ ਪਤਾ ਹੀ ਨਹੀਂ ਸੀ ਵੀ ਪਤਾ ਨਹੀਂ ਵੈਕਸੀਨ ਬਣਨੀ ਵੀ ਹੈ ਕਿ ਨਹੀਂ, ਦੁਨੀਆ ਰਹਿਣੀ ਵੀ ਹੈ ਕਿ ਨਹੀਂ, ਉਦੋਂ ਵੀ ਅਸੀਂ ਪ੍ਰੋਜੈਕਸ਼ਨਸ ਆਪਣੀਆਂ ਤਿਆਰ ਕਰਦੇ ਰਹੇ, ਭਾਵੇਂ ਉਹ ਸਹੀ ਹੋਈਆਂ ਗਲਤ ਹੋਈਆਂ, ਪਰ ਅਕਾਊਂਟੇਬਿਲਿਟੀ ਤਾਂ ਸੀ। ਹੁਣ ਇਹ ਕਹਿ ਦੇਣਾ ਕਿ ਜੀ ਸਾਨੂੰ ਆਪਣੇ ਡਿਫੈਂਸ ਦਾ ਖਰਚਾ ਨਹੀਂ ਪਤਾ, ਨੇਟੋ ਦੀ ਜਿਹੜੀ ਲੀਡਰ ਸਮਿਟ ਹੋਏਗੀ ਉਸ ਤੋਂ ਬਾਅਦ ਕਲੈਰਿਟੀ ਆਏਗੀ, ਡੋਨਲਡ ਟਰੰਪ ਦੀਆਂ ਟੈਰਿਫਸ ਦਾ ਕੀ ਪ੍ਰਭਾਵ ਹੋਏਗਾ ਕੁਝ ਮਹੀਨਿਆਂ ਤੱਕ ਕਲੈਰਿਟੀ ਆਏਗੀ, ਇਹ ਗੱਲ ਠੀਕ ਹੈ, ਬਿਲਕੁਲ ਇਹਦੇ 'ਚ ਇੱਦਾਂ ਨਹੀਂ ਵੀ ਬਿਲਕੁਲ ਤਰਕਵਿਹੀਨ ਗੱਲ ਹੈ, ਪਰ ਇਹ ਇੰਨਾ ਵੱਡਾ ਐਕਸਕਿਊਜ਼ ਨਹੀਂ ਕਿ ਤੁਸੀਂ ਬਜਟ ਪੇਸ਼ ਹੀ ਨਾ ਕਰੋ।
ਬਿਲਕੁਲ ਠੀਕ,
ਹੁਣ ਇਹ ਕਹਿ ਦੇਣਾ ਜੀ ਸਮਾਂ ਨਹੀਂ ਬਚਿਆ, ਛੁੱਟੀਆਂ ਹੋ ਰਹੀਆਂ ਸਾਨੂੰ, ਉਹ ਵੀ ਉਹ ਬੜੀ ਬਚਕਾਨੀ ਗੱਲ ਲੱਗਦੀ ਹੈ। ਜੇ ਛੁੱਟੀਆਂ ਹੋ ਰਹੀਆਂ ਭਾਈ, ਤੁਸੀਂ ਦੋ ਹਫ਼ਤੇ ਆਪਣੀਆਂ ਛੁੱਟੀਆਂ ਜਿਹੜੀਆਂ ਨੇ ਉਹ ਪੋਸਟਪੋਨ ਕਰ ਲਓ, ਸਰਦੀਆਂ ਦੇ ਵਿੱਚ ਤੁਹਾਡਾ ਸੈਸ਼ਨ ਬੜਾ ਲੰਬਾ ਚੱਲਣਾ, ਜਿਹੜਾ ਫਾਲ ਸੈਸ਼ਨ ਹੈ ਵਿੰਟਰ ਸੈਸ਼ਨ ਜਿਹੜਾ ਉਹ ਥੋੜ੍ਹਾ ਜਿਹਾ ਤੁਸੀਂ ਛੋਟਾ ਕਰ ਲਓ, ਉਹਦੇ 'ਚੋਂ ਤੁਸੀਂ ਇੱਕ ਹਫ਼ਤਾ ਘਟਾ ਲਓ, ਇੱਕ ਹਫ਼ਤਾ ਆਪਣੀਆਂ ਛੁੱਟੀਆਂ ਸੈਕਰੀਫਾਈਸ ਕਰ ਦਿਓ, ਬਜਟ ਤਾਂ ਪ੍ਰੈਜ਼ੈਂਟ ਕਰ ਦਿਓ ਯਾਰ।
ਅੱਛਾ ਉਹ ਕਹਿੰਦੇ ਆਪਣੇ ਇੱਕ ਲਿਸਨਰ ਹੈਗੇ ਨੇ, ਉਹਨਾਂ ਨੇ ਪੁੱਛਿਆ ਉਹ ਕਹਿੰਦੇ ਜਿਹੜਾ ਕੱਲ੍ਹ ਨੂੰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਸੰਬੰਧੀ ਐਲਾਨ ਕੀਤਾ ਜਾਣਾ, ਕਹਿੰਦੇ ਉਹਦੇ ਨਾਲ ਜੁੜੀ ਅਪਡੇਟ ਵੀ ਦਿਓ।
ਸ਼ੋਰ
ਲੱਗ ਤਾਂ ਇਹੀ ਰਿਹਾ ਵੀ ਜਿਹੜਾ ਇੰਟਰਸਟ ਰੇਟ ਹੈਗਾ 2.75% ਹੈ ਰਾਈਟ ਨਾ, ਉਹ ਕਹਿੰਦੇ ਸਥਿਰ ਹੀ ਰੱਖਿਆ ਜਾਊਗਾ, ਨਾ ਕੱਟਿਆ ਜਾਊਗਾ ਨਾ ਵਧਾਇਆ ਜਾਊਗਾ, ਕੱਟਿਆ ਜਾਣਾ ਐਦਕੀ ਇਸ ਸਾਲ ਦੀ ਜਿਹੜੀਆਂ ਉਹੀ ਅਗੈਨ ਐਕਸਪੈਕਟੇਸ਼ਨਸ ਨੇ, ਐਕਸਪੈਕਟੇਸ਼ਨਸ ਇਹੀ ਨੇ ਵੀ ਇਸ ਸਾਲ ਦੋ ਵਾਰ ਹੋਰ ਰੇਟ ਕੱਟ ਹੋ ਸਕਦਾ, ਪਰ ਕੱਲ ਰੇਟ ਕੱਟ ਸ਼ਾਇਦ ਨਾ ਹੋ।
ਯਾ ਸੋ ਉਹਦਾ ਇੱਕ ਮੇਨ, ਕਿਉਂਕਿ ਪਿਛਲੇ ਸ਼ੁੱਕਰਵਾਰ ਜਿਹੜੇ ਫਸਟ ਕੁਆਟਰ ਦੀ GDP ਦੇ ਅੰਕੜੇ ਆਏ, ਸਾਡੀ GDP 2.2% ਗਰੋ ਕਰ ਗਈ ਪਹਿਲੇ ਕੁਆਟਰ ਦੇ ਵਿੱਚ, ਐਕਸਪੈਕਟੇਸ਼ਨ ਸੀ 1.7%। ਸੋ ਜਦੋਂ ਇਕਨੋਮੀ ਪਹਿਲਾਂ ਹੀ ਇੰਨੀ ਮਜ਼ਬੂਤ ਆ, ਉਹਨੂੰ ਕਿਸੇ ਸਪੋਰਟ ਦੀ ਲੋੜ ਨਹੀਂ, ਇੰਟਰਸਟ ਰੇਟ ਘਟਾਉਣ ਦੀ ਲੋੜ ਨਹੀਂ, ਸੋ ਇੱਧਰਲੇ ਪਾਸਿਓਂ ਇੱਕ ਰੀਜ਼ਨ ਬਣਦਾ ਵੀ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਸ਼ਾਇਦ ਨਹੀਂ ਘਟਾਏਗਾ। ਇਸ ਤੋਂ ਇਲਾਵਾ ਜਿਹੜੀ ਇਨਫਲੇਸ਼ਨ ਦੇ ਅੰਕੜੇ ਆਏ ਸੀ ਅਪ੍ਰੈਲ ਦੇ, ਉਹਦੇ ਵਿੱਚ ਦੱਸਿਆ ਗਿਆ ਕਿ ਇਨਫਲੇਸ਼ਨ 1.7% ਰਹੀ, ਇਹ ਘੱਟ ਸੀਗੀ ਪਹਿਲਾਂ ਨਾਲੋਂ, ਪਰ
1-3% ਵਾਲਾ ਜਿਹੜਾ ਟਾਰਗੇਟ ਆ ਬੈਂਕ ਆਫ ਕੈਨੇਡਾ ਦਾ ਉਹਦੇ ਇਨ ਬਿਟਵੀਨ ਹੀ ਰਹੀ।
ਸੋ 1.7% ਉਮੀਦ ਨਾਲੋਂ ਤਾਂ ਉਮੀਦ ਨਾਲੋਂ ਵੀ ਜੋ ਪਿਛਲੇ ਮਤਲਬ ਮਾਰਚ ਦੇ ਮੁਕਾਬਲੇ ਘਟੀ ਇਨਫਲੇਸ਼ਨ ਅਪ੍ਰੈਲ ਦੇ ਵਿੱਚ, ਪਰ ਇਹ ਜਿਹੜੀ ਕਟੌਤੀ ਹੋਈ, ਜਿਹੜੀ ਗਿਰਾਵਟ ਆਈ, ਇਹ ਆਈ ਕਿਉਂਕਿ ਕਾਰਬਨ ਟੈਕਸ ਹਟਾਇਆ ਗਿਆ ਸੀ। ਵੈਸੇ ਜਿਹੜੀ ਕੋਰ ਇਨਫਲੇਸ਼ਨ ਆ, ਜਿਹੜੇ ਇਨਫਲੇਸ਼ਨਰੀ ਪ੍ਰੈਸ਼ਰਸ ਨੇ, ਉਹ ਅਜੇ ਵੀ ਉਮੀਦ ਨਾਲੋਂ ਜ਼ਿਆਦਾ ਬਣੇ ਹੋਏ ਨੇ। ਸੋ ਇਹ ਜਿਹੜੇ ਦੋਨੋਂ ਰੀਜ਼ਨਸ ਨੇ, ਇੱਦਾਂ ਲੱਗਦਾ ਵੀ ਇਹ ਦੋਨੋਂ ਰੀਜ਼ਨਸ ਇੱਕ ਕਹਿ ਲਓ ਵੀ ਕੇਸ ਬਿਲਡ ਹੁੰਦਾ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਨਹੀਂ ਘਟਾਏਗਾ। ਪਰ ਜੇ ਆਪਾਂ ਇਕਨੋਮਿਕ ਵੀਕਨੈਸ ਦੀ ਗੱਲ ਕਰੀਏ, ਜਦੋਂ ਲੱਗੇ ਵੀ ਸਾਡੀ ਆਰਥਿਕਤਾ ਕਮਜ਼ੋਰ ਹੋ ਰਹੀ ਹੈ, ਉਹ ਇੱਕ ਰੀਜ਼ਨ ਹੁੰਦਾ ਇੰਟਰਸਟ ਰੇਟ ਘਟਾਉਣ ਦਾ ਕਿ ਜੀ ਮਾਰਕੀਟ ਨੂੰ, ਇਕਨੋਮੀ ਨੂੰ ਸਪੋਰਟ ਦੀ ਲੋੜ ਹੈ, ਮਨੀ ਸਪਲਾਈ ਵਧਾਉਣੀ ਹੈ, ਇੰਟਰਸਟ ਰੇਟ ਘਟਾ ਦਿਓ। ਸੋ ਜਿਹੜੇ ਵੀਕਨੈਸ ਦੇ ਜਿਹੜੇ ਜੇ ਕੇਸ ਬਿਲਡ ਕਰਨਾ, ਉਹ ਹੈਗਾ ਕਿ ਬੇਰੋਜ਼ਗਾਰੀ ਦੇ ਜਿਹੜੇ ਅੰਕੜੇ ਆਏ ਸੀ, ਅਨਇੰਪਲੋਇਮੈਂਟ 6.9% ਤੇ ਪਹੁੰਚ ਗਈ ਸੀ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਬਣਦਾ, ਤੇ ਪਲੱਸ ਔਨ ਟਾਪ ਆਫ ਦੈਟ ਜੋ ਇੱਕ ਜੋ ਟੀ ਡੀ ਬੈਂਕ ਵੀ ਪ੍ਰੋਜੈਕਟ ਕਰ ਰਿਹਾ ਕਿ ਸੈਕਿੰਡ ਅਤੇ ਥਰਡ ਕੁਆਟਰ ਦੇ ਵਿੱਚ ਸਾਡੀ ਜੀ ਡੀ ਪੀ ਨੂੰ ਖੋਰਾ ਲੱਗਣਾ। ਸੋ ਦੋ ਕੁਆਟਰਸ ਦੇ ਵਿੱਚ ਲਗਾਤਾਰ ਜੇ ਜੀ ਡੀ ਪੀ ਕੰਟਰੈਕਟ ਕਰੇ ਦੈਟ ਇਜ਼ ਰਿਸੈਸ਼ਨ ਟੈਕਨੀਕਲੀ। ਸੋ ਜੇਕਰ ਅਸੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਰਿਸੈਸ਼ਨ 'ਚ ਜਾ ਰਹੇ ਹਾਂ, ਸੋ ਇਹ ਵੀਕਨੈਸ ਦਾ ਕੇਸ ਬਿਲਡ,
ਕਿਉਂਕਿ ਜੀ ਡੀ ਪੀ ਵਧਣ ਪਿੱਛੇ ਵੀ ਤਾਂ ਬਸ ਉਹ ਇਹੀ ਕਾਰਨ ਦੱਸਿਆ ਜਾ ਰਿਹਾ ਨਾ ਵੀ ਜਿਹੜੇ ਐਕਸਪੋਰਟਸ ਹੋ ਰਹੇ ਨੇ ਯੂ ਐੱਸ ਨੂੰ ਜਾ ਰਹੇ ਨੇ ਐਕਸਪੋਰਟਸ, ਉਹ ਯੂ ਐੱਸ ਵਾਲੇ ਯੂ ਐੱਸ ਵਾਲੀਆਂ ਕੰਪਨੀਜ਼ ਉਹ ਇਸ ਕਰਕੇ ਫਟਾਫਟ ਐਕਸਪੋਰਟ ਲੈ ਕੇ ਜਾ ਰਹੇ ਨੇ ਸਾਡੇ ਕੋਲੋਂ ਸਮਾਨ ਲੈ ਕੇ ਜਾ ਰਹੇ ਆ, ਕਿਉਂਕਿ ਉਹਨਾਂ ਨੂੰ ਐਂ ਲੱਗ ਰਿਹਾ ਵੀ ਟੈਰਿਫਸ ਲੱਗਣ ਤੋਂ ਪਹਿਲਾਂ ਪਹਿਲਾਂ ਲੈ ਜਾਓ ਸਾਰਾ ਕੁਛ। ਸੋ ਉਹਨੂੰ ਇੱਕ ਰੀਜ਼ਨ ਮੰਨਿਆ ਜਾ ਰਿਹਾ ਵੀ ਜਿਹੜੀ ਜੀ ਡੀ ਪੀ ਦੀ ਗਰੋਥ ਵਧੀ ਹੈ ਉਹ ਇੱਕ ਕਾਰਨ ਹੈ। ਜੇ ਹੁਣ ਜੇ ਉਹ ਕਾਰਨ ਨਾ ਰਿਹਾ, ਜੇ ਟੈਰਿਫਸ ਲੱਗ ਗਏ ਉਹ ਕਾਰਨ ਨਾ ਰਿਹਾ, ਫਿਰ ਹੋ ਸਕਦਾ ਜੀ ਡੀ ਪੀ ਦੀ ਗਰੋਥ ਘੱਟ ਹੋਵੇ। ਸੋ ਉਹਦੇ ਨਾਲ ਇਕੋਨਮੀ ਵੀਕ ਹੋ ਜੂਗੀ, ਉਹਦੇ ਨਾਲ ਚਾਂਸਿਸ ਬਣ ਜਾਣਗੇ ਕਿ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਘਟਾਇਆ ਜਾਵੇ, ਪਰ ਕੱਲ੍ਹ ਤਾਂ ਲੱਗ ਨਹੀਂ ਰਿਹਾ।
ਯਾ, ਕਿਉਂਕਿ ਜ਼ਿਆਦਾ ਚਾਂਸਿਸ ਹੁਣ ਮਨੀ ਮਾਰਕੀਟਸ ਵਿੱਚ ਗੱਲ ਹੋ ਰਹੀ ਵੀ 20-25% ਚਾਂਸ ਹੀ ਹੈ ਕਿ ਕੱਲ੍ਹ ਨੂੰ ਰੇਟ ਘੱਟ ਕੀਤਾ ਜਾਵੇ। ਸੋ ਜ਼ਿਆਦਾ ਚਾਂਸ ਮਤਲਬ 3 out of 4 ਚਾਂਸ ਜਾਂ ਕਹਿ ਲਓ 4 out of 5 ਉਹ ਇਹ ਹੈ ਕਿ ਕੱਲ੍ਹ ਰੇਟ ਘੱਟ ਨਹੀਂ ਹੋਏਗਾ, ਬੈਂਕ ਆਫ ਕੈਨੇਡਾ ਹੋਲਡ ਕਰੇਗਾ ਰੇਟ ਨੂੰ 0.5% ਤੇ 2.75% ਤੇ। ਪਰ ਅਜੇ ਵੀ ਇਹ ਮੰਨਿਆ ਜਾ ਰਿਹਾ ਐਜ਼ ਯੂ ਰਾਈਟਲੀ ਮੈਂਸ਼ਨਡ ਕਿ ਇਸ ਸਾਲ 2 or 3 ਕੱਟ ਜਾਂ ਉਸ ਤੋਂ ਵੀ ਜ਼ਿਆਦਾ ਹੋਰ ਕੀਤੇ ਜਾ ਸਕਦੇ ਨੇ, ਘੱਟੋ ਘੱਟ 2 ਰੇਟ ਕੱਟ ਹੋਰ ਹੋਣਗੇ ਬਾਏ ਦ ਐਂਡ ਆਫ ਦਿਸ ਈਅਰ। ਜਿਹੜੇ ਮਾਹਰ ਨੇ ਉਹ ਐਕਸਪੈਕਟ ਕਰ ਰਹੇ ਨੇ ਕਿ ਓਵਰਨਾਈਟ ਲੈਂਡਿੰਗ ਰੇਟ 2.25% 2.5% ਤੱਕ ਹੋਏਗਾ। ਪਰ ਇਹੀ ਗੱਲ ਆ ਕਿ ਹੁਣ ਤੁਸੀਂ ਦੇਖੋ ਨਾ, ਮਾਹਰ ਇਕੋਨੋਮਿਸਟ ਸਾਰੇ ਜਿਹੜੀਆਂ ਵੱਖਰੋ ਵੱਖਰੀਆਂ ਇੰਸਟੀਟਿਊਸ਼ਨ ਸਾਰੇ ਆਪਣੀਆਂ ਪ੍ਰੋਜੈਕਸ਼ਨ ਦੇਈ ਜਾਂਦੇ ਆ, ਸਾਡੀ ਸਰਕਾਰ ਕਿਉਂ ਨਹੀਂ ਦੇ ਰਹੀ ਪ੍ਰੋਜੈਕਸ਼ਨ? ਸੋ ਹੁਣ ਕੈਨੇਡੀਅਨਸ ਦੇਖੋ ਯੂਜ਼ ਟੂ ਹੋ ਚੁੱਕੇ ਨੇ ਕਿ ਜਿਹੜੀਆਂ ਪ੍ਰੋਜੈਕਸ਼ਨ ਨੇ ਸਰਕਾਰਾਂ ਦੀਆਂ ਬਜਟਸ ਦੇ ਵਿੱਚ ਜੋ ਐਕਸਪੈਕਟੇਸ਼ਨ ਨੇ ਉਹ ਬਿਲੀਅਨਸ ਆਫ ਡਾਲਰਸ ਤੋਂ ਆਫ ਹੋ ਜਾਂਦੀਆਂ। ਕਿ ਜੇ ਜਿਵੇਂ ਆਪਣੇ ਬੀ ਸੀ ਦੇ ਵਿੱਚ ਵੀ ਹੋਇਆ ਕਿ ਜੀ ਸਾਡਾ ਫਿਸਕਲ ਡੈਫੀਸਿਟ 5-6 billion ਹੋਏਗਾ, ਉਹ ਹੁਣ 10-12 billion ਡਾਲਰ ਹੋ ਗਿਆ। ਸੋ ਹੁਣ ਅਸੀਂ ਯੂਜ਼ ਟੂ ਹੋ ਗਏ ਹਾਂ ਕਿ ਜਿਹੜੀਆਂ ਸਰਕਾਰਾਂ ਦੀਆਂ ਐਕਸਪੈਕਟੇਸ਼ਨਸ ਨੇ ਪ੍ਰੋਜੈਕਸ਼ਨਸ ਨੇ ਉਹ ਗਲਤ ਹੋ ਜਾਂਦੀਆਂ। ਸੋ ਫੈਡਰਲ ਸਰਕਾਰ ਨੂੰ ਚਾਹੀਦਾ ਸੀ ਅਗੈਨ ਕਿ ਉਹ ਇਸ ਵਾਰ ਸਪਰਿੰਗ ਦੇ ਵਿੱਚ ਕੋਈ ਸਪਰਿੰਗ ਦੇ ਵਿੱਚ ਕੋਈ ਇਕਨੋਮਿਕ ਸਟੇਟਮੈਂਟ ਜਾਂ ਬਜਟ ਉਹ ਪੇਸ਼ ਕਰਦੇ। ਸੋ ਜ਼ਰੂਰੀ ਸੀਗਾ। ਸੋ ਚਲੋ ਜਿਹੜੀ ਇਹ ਗੱਲ ਆ ਵੀ ਜੋ ਗੱਲ ਆ ਵੀ ਕੱਲ੍ਹ ਨੂੰ ਕੀ ਹੋਏਗਾ, ਅਜੇ ਤੱਕ ਮਾਰਕੀਟ ਦੇ ਵਿੱਚ ਸੈਂਟੀਮੈਂਟ ਇਹ ਹੈ ਕਿ ਕੱਲ੍ਹ ਨੂੰ ਇੰਟਰਸਟ ਰੇਟ ਦੇ ਵਿੱਚ ਚੇਂਜ ਕੋਈ ਨਹੀਂ ਹੋਏਗਾ, ਬਾਕੀ ਜੇ ਹੋ ਗਿਆ ਤੇ ਫਿਰ ਪਤਾ।
ਬਹੁਤ ਵਧੀਆ ਗੱਲ ਹੈ। ਜਿਹਨਾਂ ਦੇ ਵੇਰੀਏਬਲ ਰੇਟਸ ਤੇ ਜਿਹਨਾਂ ਨੇ ਮੋਰਗੇਜਸ ਲਈਆਂ ਹੋਈਆਂ ਨੇ ਉਹਨਾਂ ਵਾਸਤੇ ਚੰਗੀ ਖਬਰ ਹੋਊਗੀ। ਬਸ OECD ਓਰਗਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਵਾਲਿਆਂ ਨੇ ਅੱਜ ਆਪਣੀ ਆਊਟਲੁੱਕ ਜਿਹੜੀ ਆ ਉਹਨੂੰ ਰਿਵਾਈਜ਼ ਕੀਤਾ ਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਗਲੋਬਲ ਇਕਨੋਮਿਕ ਗਰੋਥ ਹੈ ਜਿੰਨੀ ਕਹਿੰਦੇ ਅਸੀਂ ਐਕਸਪੈਕਟ ਕੀਤੀ ਸੀ ਉਹਦੇ ਨਾਲ ਉਹ ਘੱਟ ਹੋਊਗੀ, ਸਲੋ ਹੋਊਗੀ ਗਰੋਥ।
ਸੋ ਇਸ ਤੋਂ ਪਹਿਲਾਂ ਇਹਨਾਂ ਨੇ ਆਪਣੀ ਇਕਨੋਮਿਕ ਆਊਟਲੁੱਕ ਮਾਰਚ ਵਿੱਚ ਜਨਤਕ ਕੀਤੀ ਸੀ, ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਗਲੋਬਲ ਜੀ ਡੀ ਪੀ 2025 ਦੇ ਵਿੱਚ 3.1% ਗਰੋ ਕਰੇਗੀ ਤੇ 2026 ਦੇ ਵਿੱਚ 3% ਜੀ ਡੀ ਪੀ ਗਰੋਥ ਹੋਏਗੀ ਗਲੋਬਲੀ। ਹੁਣ ਉਹ ਕਹਿ ਰਹੇ ਨੇ ਕਿ ਇਸ ਸਾਲ 3.1% ਗਰੋਥ ਨਹੀਂ ਹੋਣੀ, 2.9% ਹੋਏਗੀ ਤੇ ਅਗਲੇ ਸਾਲ 3% ਨਹੀਂ 2.9% ਹੋਏਗੀ ਅਗੇਨ। ਸੋ ਇਸ ਸਾਲ ਵੀ ਤੇ ਅਗਲੇ ਸਾਲ ਵੀ ਗਲੋਬਲ ਜੀ ਡੀ ਪੀ 2.9% ਗਰੋ ਕਰੇਗੀ। ਸੋ ਇਹ ਮਾਰਚ ਦੇ ਮੁਕਾਬਲੇ ਇਹ ਟ੍ਰਿਮਡ ਡਾਊਨ ਐਸਟੀਮੇਟ ਹੈ ਹੁਣ ਕਿ ਜੋ ਹਾਲਾਤ ਹੈਗੇ ਨੇ ਐਕਸਪੈਕਟੇਸ਼ਨਸ ਗਰੋਥ ਦੀਆਂ ਘੱਟ ਗਈਆਂ ਨੇ। ਜੇ ਅਸੀਂ ਦੇਖੀਏ ਕਿ 2024 ਦੇ ਵਿੱਚ ਗਲੋਬਲ ਜੀ ਡੀ ਪੀ 3.3% ਗਰੋ ਕੀਤੀ ਸੀ, ਸੋ ਉਹਦੇ ਮੁਕਾਬਲੇ ਇਹ ਹੁਣ ਕਾਫੀ ਜ਼ਿਆਦਾ ਰਿਵਾਈਜ ਡਾਊਨ ਹੈਗਾ 2.9% ਦਾ ਐਸਟੀਮੇਟ। ਇਹਦੇ ਵਿੱਚ ਮੇਨ ਰੀਜ਼ਨ ਜੋ ਜਿੱਥੋਂ ਜਿਹੜੀ ਚੀਜ਼ ਤੋਂ ਘਬਰਾਏ ਹੋਏ ਨੇ OECD ਵਾਲੇ ਉਹ ਨੇ ਟੈਰਿਫਸ, ਕਹਿੰਦੇ ਵੀ ਜੇ ਡੋਨਲਡ ਟਰੰਪ ਬਾਜ਼ ਨਹੀਂ ਆਉਂਦੇ, ਜੇ ਪ੍ਰੋਟੈਕਸ਼ਨਿਜ਼ਮ ਦੇ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਹਿੰਦਾ ਤੇ ਕਹਿੰਦੇ ਫਿਰ ਇਹ ਜਿਹੜੇ ਨੰਬਰਸ ਨੇ ਇਸ ਤੋਂ ਵੀ ਜ਼ਿਆਦਾ ਕਮਜ਼ੋਰ ਹੋ ਸਕਦੇ ਨੇ ਕਿ ਨੰਬਰਸ ਹੋ ਸਕਦਾ ਹੋਰ ਜ਼ਿਆਦਾ ਰਿਵਾਈਜ਼ ਡਾਊਨ ਕਰਨੇ ਪੈਣ ਤੇ ਇਹਦੇ ਨਾਲ ਬਹੁਤੇ ਮੁਲਕਾਂ ਦੇ ਵਿੱਚ ਹੋ ਸਕਦਾ ਇਨਫਲੇਸ਼ਨ ਵੀ ਬਹੁਤ ਜ਼ਿਆਦਾ ਵੱਧ ਜਾਏ ਕਿਉਂਕਿ ਟੈਰਿਫਸ ਜੇ ਲੱਗਣਗੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਫਿਰ ਉਹਨਾਂ ਨੇ ਕਿਹਾ ਐਗਜ਼ਾਮਪਲ ਦਿੱਤੀ ਇੱਕ, ਕਹਿੰਦੇ ਕਿ ਫਰਜ਼ ਕਰੋ ਵੀ ਜੋ ਇਸ ਵੇਲੇ ਮਈ ਦੇ ਮੱਧ ਵਿੱਚ ਜਿੰਨੀਆਂ ਟੈਰਿਫਸ ਲੱਗੀਆਂ ਹੋਈਆਂ ਨੇ, ਪਤਾ ਹੀ ਨਹੀਂ ਕਿਸੇ ਨੂੰ ਕਿੰਨੀਆਂ ਕੀ ਕਿੱਥੇ ਕੀ ਟੈਰਿਫਸ ਲੱਗੀਆਂ ਹੋਈਆਂ ਨੇ, ਮਤਲਬ ਡੋਨਲਡ ਟਰੰਪ ਨੂੰ ਵੀ ਹੁਣ ਹਿਸਾਬ ਕਿਤਾਬ ਰਹਿ ਨਹੀਂ ਗਿਆ, ਸ਼ਾਇਦ ਪਤਾ ਨਹੀਂ ਪਹਿਲਾਂ ਵੀ ਸੀ ਉਹਨਾਂ ਨੂੰ ਹਿਸਾਬ ਕਿਤਾਬ ਕਿ ਨਹੀਂ, ਚਲੋ ਜੋ ਵੀ ਆ। ਸੋ ਮਿਡ ਮੇ ਨਾਲ ਜੇ ਤੁਸੀਂ ਕੰਪੇਅਰ ਕਰੋ, ਕਹਿੰਦੇ ਵੀ ਜੇਕਰ ਮਿਡ ਮੇ ਦੇ ਮੁਕਾਬਲੇ ਡੋਨਲਡ ਟਰੰਪ ਆਪਣੀਆਂ ਜਿਹੜੀਆਂ ਟੈਰਿਫਸ ਨੇ ਔਨ ਐਵਰੇਜ 10% ਹੋਰ ਵਧਾ ਦਿੰਦੇ ਨੇ ਪੂਰੇ ਵੱਖੋ ਵੱਖਰੇ ਮੁਲਕਾਂ 'ਤੇ, ਉਹਦੇ ਨਾਲ ਕਹਿੰਦੇ ਜਿਹੜੀ ਗਲੋਬਲ ਜੀ ਡੀ ਪੀ ਆ ਅਗਲੇ 2 ਸਾਲਾਂ ਤੋਂ ਬਾਅਦ ਮਤਲਬ ਆਫਟਰ 2 years 0.3% ਘੱਟ ਗਈ ਹੋਏਗੀ, ਗਲੋਬਲ ਜੀ ਡੀ ਪੀ ਦਾ 0.3% ਘੱਟ ਜਾਣਾ ਇਹ ਵੱਡੀ ਗੱਲ ਆ। ਸੋ ਜੇ 10% ਟੈਰਿਫ ਡੋਨਲਡ ਟਰੰਪ ਵਧਾ ਦਿੰਦੇ ਨੇ ਅਤੇ ਉਹ ਲੱਗੀਆਂ ਰਹਿੰਦੀਆਂ ਨੇ ਟੈਰਿਫ ਉਸੇ ਪੱਧਰ 'ਤੇ, 2 ਸਾਲਾਂ ਬਾਅਦ ਗਲੋਬਲ ਜੀ ਡੀ ਪੀ 0.3% ਹੋਰ ਘੱਟ ਸਕਦੀ ਆ। ਅਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਭਾਵੇਂ ਅਜੇ ਕਾਫੀ ਸਾਰੀਆਂ ਰਿਆਇਤਾਂ ਦਿੱਤੀਆਂ ਗਈਆਂ ਨੇ ਡੋਨਲਡ ਟਰੰਪ ਵੱਲੋਂ, ਜਿਵੇਂ ਚਾਈਨਾ ਦੇ ਉੱਤੇ ਕਿੰਨੇ ਸੀ 150% ਪਤਾ ਨਹੀਂ
ਕਿੰਨੇ ਪੌਜ਼ ਲਾ ਦਿੱਤਾ ਗਿਆ, ਫਿਰ ਘਟਾ ਦਿੱਤਾ ਗਿਆ,
ਹੁਣ ਉਹ ਕਹਿੰਦੇ ਵੀ 90 days ਵਾਸਤੇ ਆਪਾਂ ਪੌਜ਼ ਕੀਤਾ ਹੋਇਆ, ਫਿਰ EU ਦੀਆਂ ਜਿਹੜੀਆਂ ਟੈਰਿਫਸ ਨੇ ਉਹ 9 July ਤੱਕ ਪੌਜ਼ ਕਰਤੀਆਂ ਅਨਾਊਂਸ ਕਰਨ ਤੋਂ ਬਾਅਦ, ਸੋ ਅਜੇ ਵੇਟ ਐਂਡ ਵਾਚ ਜਿਹਾ ਚੱਲ ਰਿਹਾ। ਬਾਕੀ ਜਿਹੜੀਆਂ OECD ਨੇ ਪ੍ਰੋਜੈਕਸ਼ਨਸ ਅੱਜ ਸਾਂਝੀਆਂ ਕੀਤੀਆਂ ਨੇ, ਜੇ ਅਸੀਂ ਇੰਡੀਵਿਜੁਅਲੀ ਦੇਖੀਏ ਤਾਂ ਕੈਨੇਡਾ ਦੀ GDP ਪਹਿਲਾਂ ਇਹ ਕਹਿ ਰਹੇ ਸੀ ਕਿ 1.7% ਨਹੀਂ ਮਾਫ਼ ਕਰਨਾ 0.7% ਗਰੋ ਕਰੇਗੀ 2025 ਦੇ ਵਿੱਚ। ਸੋ ਮਾਰਚ ਦੀ ਜਿਹੜੀ ਇਹਨਾਂ ਦੀ ਪ੍ਰੋਜੈਕਸ਼ਨ ਆਈ ਸੀ ਉਦੋਂ ਇਹਨਾਂ ਨੇ ਕਿਹਾ ਸੀ 2025 ਵਿੱਚ ਕੈਨੇਡੀਅਨ GDP 0.7% ਗਰੋ ਕਰਨੀ ਹੈ। ਹੁਣ ਇਹ ਕਹਿ ਰਹੇ ਨੇ ਕਿ ਕੈਨੇਡੀਅਨ GDP 2025 'ਚ 1% ਗਰੋ ਕਰੇਗੀ। ਸੋ ਕੈਨੇਡਾ ਵਾਸਤੇ ਇਹ ਅਪਵਰਡ ਰਿਵੀਜ਼ਨ ਹੋਈ ਹੈ, ਉਹ ਕਿਉਂ ਹੋਈ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਅਤੇ 2026 ਵਾਸਤੇ ਵੀ ਮਾਰਚ 'ਚ ਇਹਨਾਂ ਨੇ ਕਿਹਾ ਸੀ 0.7% GDP ਗਰੋ ਕਰੇਗੀ, ਉਹ ਵੀ ਹੁਣ ਇਹ ਕਹਿ ਰਹੇ ਨੇ 1.1% ਗਰੋਥ ਹੋਏਗੀ। ਅਤੇ 2024 ਵਿੱਚ ਫੋਰ ਦਾ ਕੋਂਟੈਕਸਟ ਇਹ ਸਾਡੀ GDP 1.5% ਗਰੋ ਕੀਤੀ ਸੀ, ਉਹਦੇ ਨਾਲੋਂ ਘੱਟ ਹੀ ਹੈ, ਪਰ ਮਾਰਚ ਦੀ ਪ੍ਰੋਜੈਕਸ਼ਨ ਦੇ ਮੁਕਾਬਲੇ ਅਸੀਂ ਇੱਕ ਮਤਲਬ ਵਾਹਿਦ ਮੁਲਕ ਹਾਂ ਜਿਨ੍ਹਾਂ ਦੀ GDP ਪ੍ਰੋਜੈਕਸ਼ਨ ਵਧਾਈ ਗਈ
ਹੈ।
ਸੋ 0.7% ਸੀ ਮਾਰਚ ਵਿੱਚ, ਹੁਣ ਕਹਿ ਰਹੇ ਨੇ ਇਸ ਸਾਲ 1% ਅਤੇ ਅਗਲੇ ਸਾਲ 1.1% ਕੈਨੇਡੀਅਨ GDP ਗਰੋ ਕਰਨੀ। ਉਹਦਾ ਮੇਨ ਰੀਜ਼ਨ ਸ਼ਾਇਦ ਇਹੀ ਹੈ ਕਿ ਫਸਟ ਕੁਆਰਟਰ ਦੇ ਵਿੱਚ ਜਿਹੜੇ GDP ਨੰਬਰਸ ਆਏ ਨੇ ਜਿਹੜੇ ਆਪਾਂ ਪਹਿਲਾਂ ਜ਼ਿਕਰ ਕਰਕੇ ਹਟੇ, ਉਹ 1.7% ਦੀ ਐਕਸਪੈਕਟੇਸ਼ਨ ਸੀ ਫਸਟ ਕੁਆਰਟਰ ਦੀ, ਉਹ 2.2% ਸਾਡੀ GDP ਗਰੋ ਕੀਤੀ ਹੈ। ਅਤੇ ਅਜੇ ਤੱਕ ਜੋ ਅਸੀਂ ਦੇਖ ਰਹੇ ਹਾਂ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ ਕਹਿ ਲਓ ਕਿ ਇਨ ਦਾ ਵੈਰੀ ਸ਼ੋਰਟ ਟਰਮ ਉਹਨਾਂ ਦਾ ਕੈਨੇਡਾ ਨੂੰ ਫਾਇਦਾ ਹੀ ਹੋ ਰਿਹਾ, ਸਾਡੀ GDP ਦੇ ਵਿੱਚ ਐਡੀਸ਼ਨ ਹੀ ਹੋ ਰਹੀ ਉਹਦੇ ਕਰਕੇ, ਇਨ ਦਾ ਲੌਂਗ ਰਨ ਸਾਡੇ ਵਾਸਤੇ ਕਾਫੀ ਘਾਤਕ ਵੀ ਸਾਬਤ ਹੋ ਸਕਦੀਆਂ ਜਿਹੜੀਆਂ ਡੋਨਲਡ ਟਰੰਪ ਦੀਆਂ ਟੈਰਿਫਸ, ਪਰ ਲੌਂਗ ਟਰਮ
ਉਹ ਟੈਰਿਫਸ ਰਹਿੰਦੀਆਂ ਨੇ ਕਿ ਨਹੀਂ ਰਹਿੰਦੀਆਂ ਔਰ ਕਿੰਨੀਆਂ ਕੁ ਰਹਿੰਦੀਆਂ ਨੇ, ਇਹ ਸਾਰੇ ਕੁਐਸਚਨਸ ਹਲੇ ਖੜੇ ਨੇ।
ਅੰਗਰੇਜ਼ੀ ਦੀ ਕਹਾਵਤ ਹੈ ਇਨ ਦਾ ਲੌਂਗ ਟਰਮ ਵੀ ਆਰ ਆਲ ਡੈਡ, ਸੋ ਲੌਂਗ ਟਰਮ ਦਾ ਕਿਸੇ ਨੂੰ ਕੁਝ ਪਤਾ
ਨਹੀਂ, ਕੁਝ ਨਹੀਂ ਪਤਾ।
ਸੋ ਇਨ ਦਾ ਵੈਰੀ ਸ਼ਾਰਟ ਟਰਮ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ ਉਹ ਸਾਨੂੰ ਫਾਇਦਾ ਹੀ ਕਰਨੀਆਂ। ਸੋ ਇਸ ਕਰਕੇ ਜਿਹੜੀ ਸਾਡੀ ਇਸ ਵੇਲੇ OECD ਦੀ ਜਿਹੜੀ ਗਰੋਥ ਪ੍ਰੋਜੈਕਸ਼ਨ ਆ ਫੋਰ ਕੈਨੇਡਾ ਉਹਦੇ ਵਿੱਚ ਇਜ਼ਾਫਾ ਹੋਇਆ। ਬਾਕੀ ਅਮਰੀਕਾ ਦੀ ਗਰੋਥ ਪ੍ਰੋਜੈਕਸ਼ਨ ਪਹਿਲਾਂ ਇਹਨਾਂ ਨੇ ਮਾਰਚ 'ਚ ਕਿਹਾ ਸੀ 2.2% ਗਰੋ ਕਰਨੀ ਹੈ ਇਕਾਨਮੀ 2025 'ਚ, ਹੁਣ ਕਹਿ ਰਹੇ 1.6। ਸੋ US ਨੂੰ ਨੁਕਸਾਨ ਹੋ
ਰਿਹਾ,
ਤੇ ਪਹਿਲਾਂ ਮਾਰਚ 'ਚ ਕਹਿੰਦੇ ਸੀ 1.6% ਗਰੋ ਕਰੇਗੀ ਨੈਕਸਟ ਈਅਰ ਵੀ, ਸੋ ਇਸ ਸਾਲ ਵਾਸਤੇ ਵੀ ਤੇ ਅਗਲੇ ਸਾਲ ਵਾਸਤੇ ਵੀ ਜਿਹੜੀ US ਦੀ ਗਰੋਥ ਆਊਟਲੁੱਕ ਹੈ ਉਹਨੂੰ ਇਹਨਾਂ ਨੇ ਟ੍ਰਿਮ ਡਾਊਨ ਕੀਤਾ। ਸੋ ਡੋਨਲਡ ਟਰੰਪ ਜਿਹੜੀ ਗੱਲ ਕਰ ਰਹੇ ਨੇ ਕਿ ਟੈਰਿਫਸ ਲਗਾ ਕੇ ਅਮਰੀਕਾ ਵਾਰੇ ਨਿਆਰੇ ਹੋ ਜਾਣੇ ਆ, ਅਮਰੀਕਾ 'ਚ ਪਤਾ ਨਹੀਂ ਕੀ ਹੋ ਜਾਣਾ, ਸੋ ਅਮਰੀਕਾ ਨੂੰ ਹੀ ਨੁਕਸਾਨ ਹੋ ਰਿਹਾ। 2.2% ਗਰੋਥ ਸੀ ਪਹਿਲਾਂ ਇਹਨਾਂ ਨੇ ਪ੍ਰੋਜੈਕਟ ਕੀਤੀ ਮਾਰਚ 'ਚ ਇਸ ਸਾਲ ਵਾਸਤੇ, ਹੁਣ 1.6% ਆ, ਸੋ ਦੈਟਸ ਅ ਸਿਗਨੀਫਿਕੈਂਟ ਡਾਊਨਵਰਡ ਰਿਵੀਜ਼ਨ। ਚਾਈਨਾ ਨੂੰ ਬਹੁਤਾ ਕੋਈ ਫਰਕ ਨਹੀਂ ਪੈ ਰਿਹਾ, ਚਾਈਨਾ ਦੀ ਇਕਾਨਮੀ ਇਸ ਸਾਲ 4.7% ਗਰੋ ਕਰੇਗੀ, ਮਾਰਚ 'ਚ ਕਹਿੰਦੇ ਸੀ 4.8% ਗਰੋਥ ਹੋਣੀ, ਸੋ ਬਹੁਤਾ ਫਰਕ ਨਹੀਂ ਹੈਗਾ। ਅਤੇ 2026 ਦੇ ਵਿੱਚ ਅਗਲੇ ਸਾਲ 4.3% ਚਾਈਨੀਜ਼ ਇਕਾਨਮੀ ਗਰੋ ਕਰੇਗੀ, ਪਿਛਲੇ ਸਾਲ 4.4% ਸੀ, ਸੋਰੀ ਮਾਰਚ ਦੇ ਵਿੱਚ ਪ੍ਰੋਜੈਕਸ਼ਨ 4.4%
ਸੀ। ਬਹੁਤਾ ਫਰਕ ਚਾਈਨਾ ਨੂੰ ਵੀ ਨਹੀਂ ਪਿਆ, ਕੈਨੇਡਾ ਨੂੰ ਫਾਇਦਾ ਹੋ ਗਿਆ, ਨੁਕਸਾਨ ਜਿਹੜਾ ਦਿਖ ਰਿਹਾ ਉਹ ਰਾਈਟ ਨਾਲ US ਨੂੰ ਹੀ ਦਿਖ ਰਿਹਾ।
ਅਤੇ ਯੂਰਪ ਦੇ ਵਿੱਚ ਵੀ ਮਾਰਚ ਦੇ ਮੁਕਾਬਲੇ ਅਨਚੇਂਜਡ ਆ, ਸੋ ਮਾਰਚ ਦੇ ਵਿੱਚ ਕਹਿੰਦੇ ਸੀ 1.1%, ਅਗਲੇ ਸਾਲ 1.2%, ਅਤੇ ਉਹ ਉੱਥੇ ਖੜਾ, ਸੋ ਅਨਚੇਂਜਡ ਆ। ਸੋ ਨਾ ਯੂਰਪ ਨੂੰ ਕੋਈ ਨੁਕਸਾਨ ਹੋਇਆ, ਕੈਨੇਡਾ ਨੂੰ ਫਾਇਦਾ ਹੋਇਆ ਐਜ਼ ਯੂ ਸੈਡ, ਅਤੇ ਚਾਈਨਾ ਨੂੰ ਵੀ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆ, ਮਤਲਬ ਆਲਮੋਸਟ ਅਨਚੇਂਜਡ ਆ, ਅਤੇ ਜੇ ਨੁਕਸਾਨ ਹੋ ਰਿਹਾ ਤਾਂ ਅਮਰੀਕਾ ਨੂੰ ਹੋ ਰਿਹਾ ਟੈਰਿਫਸ ਦਾ। ਯਾ ਸੋ ਲੈਟ ਸੀ ਕਿ ਡੋਨਲਡ ਟਰੰਪ ਨੂੰ ਅਜੇ ਵੀ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ,
ਇਹ ਫੋਰਕਾਸਟ ਉਹਨਾਂ ਤੱਕ ਪਹੁੰਚ ਗਈ ਕਿ ਨਹੀਂ,
ਉਹਨਾਂ ਤੱਕ ਚੀਜ਼ਾਂ ਜਾਂ ਘੱਟ ਹੀ ਪਹੁੰਚਦੀਆਂ ਨੇ,
ਜਿਹੜੀਆਂ ਉਹ ਚਾਹੁੰਦੇ ਨੇ ਉਹ ਪਹੁੰਚਦੀਆਂ ਨੇ, ਜਿਹੜੀਆਂ ਉਹ ਨਹੀਂ ਚਾਹੁੰਦੇ ਉਹਨਾਂ ਤੱਕ ਨਹੀਂ ਪਹੁੰਚਦੀਆਂ। ਹੁਣ ਵਾਸੂ ਤੋਂ ਆਪਾਂ ਇਜਾਜ਼ਤ ਲਈਏ, ਵਾਸੂ ਨੂੰ ਇਜਾਜ਼ਤ ਦਈਏ, ਕਿਵੇਂ ਕਰੀਏ ਵਾਸੂ,
ਰਲ ਮਿਲ ਕੇ ਕਰ ਲੈਂਦੇ ਹਾਂ।
ਚਲੋ ਠੀਕ ਹੈ, ਅੱਜ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੋਇਆ, ਅੱਜ ਮੈਂ ਤੁਹਾਨੂੰ 7 ਮਿੰਟ ਪਹਿਲਾਂ ਫ੍ਰੀ ਕਰਤਾ, ਕੱਲ੍ਹ ਮੈਂ ਤੁਹਾਨੂੰ 7 ਮਿੰਟ ਐਕਸਟਰਾ ਬਿਠਾਇਆ ਸੀ, ਅੱਜ ਮੈਂ ਤੁਹਾਨੂੰ 7 ਮਿੰਟ ਪਹਿਲਾਂ ਫ੍ਰੀ ਕਰਤਾ। ਦੇਖੋ ਮੈਂ ਆਪਣਾ
ਪੱਕੇ ਨੇ
ਹਿਸਾਬ ਪੱਕਾ ਬਰਾਬਰ ਕਰਤਾ, ਠੀਕ ਹੈ ਨਾ। ਅੱਜ ਤੁਸੀਂ ਬ੍ਰੈਡ ਲੈਣ ਵੀ ਜਾ ਸਕਦੇ ਹੋ, ਅੱਜ ਤੁਸੀਂ ਕੋਸਕੋ ਵੀ ਜਾ ਸਕਦੇ ਹੋ, ਦੋਨਾਂ ਥਾਵਾਂ ਤੇ ਜਾ ਸਕਦੇ।
ਥੈਂਕ ਯੂ ਸੋ ਮਚ ਜੀ, ਆਪ ਕਿਤਨੇ ਦਿਆਲੂ ਹੋ।
ਵਾਸੂ ਥੈਂਕ ਯੂ ਸੋ ਮਚ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।